ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਹੁਣ ਗੱਲ ਕਰਦੇ ਹਾਂ ਕੋਵਿਡ 19 ਵੇਲੇ ਫੈਡਰਲ ਸਰਕਾਰ ਨੇ ਜਿਹੜੇ ਬੈਨੀਫਿਟਸ ਦਿੱਤੇ ਸੀ ਉਹਨਾਂ ਦੇ ਬਾਰੇ। ਕੋਵਿਡ 19 ਵੇਲੇ ਮਲਟੀ ਬਿਲੀਅਨ ਡਾਲਰ ਦੇ ਬੈਨੀਫਿਟਸ ਦਿੱਤੇ ਗਏ ਅਤੇ ਉਸ ਤੋਂ ਬਾਅਦ ਫਿਰ ਬਾਅਦ ਦੇ ਵਿੱਚ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਈ ਲੋਕ ਅਜਿਹੇ ਬੈਨੀਫਿਟ ਲੈ ਗਏ ਜਿਹਨਾਂ ਨੂੰ ਦੇ ਦਿੱਤੇ ਗਏ ਜਿਹੜੇ ਕਿ ਇਹਨਾਂ ਵਾਸਤੇ ਐਲੀਜੀਬਲ ਨਹੀਂ ਸੀ। ਹੁਣ ਜਿਹੜਾ ਵੀ ਕੋਈ ਇਨਐਲੀਜੀਬਲ ਵਿਅਕਤੀ ਇਹ ਬੈਨੀਫਿਟ ਹਾਸਲ ਕਰ ਗਿਆ, ਇੱਥੇ ਸਮਝਣਾ ਬੜਾ ਜ਼ਰੂਰੀ ਆ, ਇਹ ਅਜ਼ਿਊਮ ਨਾ ਕਰ ਲਿਆ ਜਾਵੇ ਕਿ ਉਸ ਬੰਦੇ ਨੇ ਫਰੋਡ ਕੀਤਾ, ਕਿਉਂਕਿ ਕਈ ਵਾਰੀ ਜਿਹੜੀ ਇਸ ਤਰ੍ਹਾਂ ਦੀ ਅਜ਼ੰਪਸ਼ਨ ਆ ਉਹ ਕਰਨੀ ਬੜੀ ਸੌਖੀ ਹੋ ਜਾਂਦੀ ਆ। ਇਨ ਮੈਨੀ ਕੇਸਿਸ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਬੈਨੀਫਿਟ ਮਿਲੇ ਉਹਨਾਂ ਨੇ ਪਹਿਲਾਂ CRA ਨੂੰ ਫੋਨ ਕੀਤਾ, ਉਹਨਾਂ ਨੇ ਪਤਾ ਕੀਤਾ CRA ਵੱਲੋਂ, ਉਹਨਾਂ ਨੂੰ ਕਈਆਂ ਨੂੰ ਕਿਹਾ ਗਿਆ ਵੀ ਹਾਂ ਤੁਸੀਂ ਐਲੀਜੀਬਲ ਹੈਗੇ ਹੋ, ਫਿਰ ਬਾਅਦ ਦੇ ਵਿੱਚ ਪਤਾ ਲੱਗਾ ਵੀ ਨਹੀਂ ਇਹ ਬੰਦਾ, ਬਾਅਦ ਚਿੱਠੀ ਆ ਗਈ। ਇਹ 2022 ਤੋਂ ਚਿੱਠੀਆਂ ਭੇਜੇ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ। CRA ਨੇ ਇਹ ਦੱਸਿਆ ਕਿ ਉਹਨਾਂ ਨੇ ਤਕਰੀਬਨ $84 billion ਦੇ ਕੋਵਿਡ 19 ਬੈਨੀਫਿਟਸ ਵੰਡੇ ਸੀ। ਵੈਸੇ ਕੋਵਿਡ 19 ਦੌਰਾਨ ਜਿਹੜੇ ਸਰਕਾਰ ਵੱਲੋਂ, ਇਹ ਤਾਂ ਇਕੱਲੇ CRA ਨੇ ਬੈਨੀਫਿਟ ਵੰਡੇ, ਉਹ ਨੇ ਨਾ, ਬਾਕੀ ਦੀ ਸਰਕਾਰੀ ਏਜੰਸੀਆਂ ਨੇ ਵੀ ਜਿਹੜੇ ਕੋਵਿਡ ਬੈਨੀਫਿਟ ਸੀਗੇ ਉਹ ਡਿਸਟ੍ਰੀਬਿਊਟ ਕੀਤੇ ਸੀ। ਅਤੇ ਉਹ ਜਿਹੜਾ ਨੰਬਰ ਸੀ ਉਹ ਇੰਨਾ ਵੱਡਾ ਨੰਬਰ ਸੀ ਕਿ ਤੁਸੀਂ ਇਹ ਲਾ ਲਓ ਕਿ 2020-2021 ਦੇ ਵਿੱਚ ਕੈਨੇਡਾ ਦਾ ਜਿਹੜਾ ਡੈਫੀਸਿਟ ਸੀ ਸਾਡਾ ਫੈਡਰਲ, ਉਹ $327.7 billion ਦਾ ਡੈਫੀਸਿਟ ਸੀ, $327.7 billion। ਸਰਕਾਰ ਨੇ ਤਕਰੀਬਨ $244 billion ਡਾਇਰੈਕਟ ਕੋਵਿਡ ਸਪੋਰਟ ਦੇ ਵਿੱਚ ਵੰਡੇ, ਅਤੇ ਜਿਹੜੀ ਮੈਡੀਕਲ ਰੀਸਰਚ, ਵੈਕਸੀਨ ਪ੍ਰੋਕਿਓਰਮੈਂਟ ਅਤੇ ਹੋਰਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਟੋਟਲ ਕਮਿਟਮੈਂਟ ਆ ਉਹ ਓਵਰ ਦਾ ਈਅਰਸ ਤਕਰੀਬਨ $300-400 billion ਦੇ ਨੇੜੇ ਉਹ ਜਾ ਪਹੁੰਚੀ ਸੀ। ਸੋ ਇਸੇ ਕਰਕੇ ਤੁਸੀਂ ਦੇਖੋ ਵੀ ਜਿਹੜਾ ਆਪਣਾ ਓਵਰਆਲ ਡੈਟ ਲੋਡ ਆ ਗਵਰਨਮੈਂਟ ਦਾ ਕਿਸ ਪੱਧਰ 'ਤੇ ਪਹੁੰਚ ਗਿਆ ਹੋਇਆ। ਹੁਣ ਦੇਖੋ ਰਿਪੋਰਟ ਇਹ ਆਉਂਦੀ ਪਈ ਹੈ CRA ਦਾ ਇਹ ਕਹਿਣਾ ਕਿ ਜਿਹੜੇ ਕੋਵਿਡ ਰਿਲੇਟਡ ਬੈਨੀਫਿਟਸ ਦੇ ਵਿੱਚੋਂ ਉਹਨਾਂ ਨੇ $14 billion ਅਜਿਹੇ ਆਈਡੈਂਟੀਫਾਈ ਕੀਤੇ ਸੀ ਜਿਹੜੇ ਕਿ ਉਹਨਾਂ ਲੋਕਾਂ ਨੂੰ ਚਲੇ ਗਏ ਸੀ ਜਿਨ੍ਹਾਂ ਨੂੰ ਇਹ ਪੈਸੇ ਜਾਣੇ ਨਹੀਂ ਸੀ ਚਾਹੀਦੇ। ਉਹਨਾਂ $14 billion ਦੇ ਵਿੱਚੋਂ $4 billion 'ਤੇ ਰਿਕਵਰ ਕਰ ਲਏ ਗਏ ਨੇ, ਪਰ ਅਜੇ ਵੀ $10 billion ਆਊਟਸਟੈਂਡਿੰਗ ਹੈ, ਭਾਵ ਉਹ ਪੈਸੇ ਅਜੇ ਵਾਪਸ ਵਸੂਲੇ ਜਾਣੇ ਬਾਕੀ ਨੇ। ਜਿਨ੍ਹਾਂ ਦੇ ਵਿੱਚੋਂ ਜਿਹੜਾ ਇਹ $10 billion ਤੋਂ ਵੀ ਜ਼ਿਆਦਾ ਦਾ ਅਮਾਊਂਟ ਹੈ, ਵੈਸੇ ਇਹ $10.35 billion ਹੈ, ਅਤੇ ਮਤਲਬ ਕਿ $10 billion ਅਤੇ ਉਹਦੇ ਉੱਪਰ ਫਰਦਰ $350 million ਹੋਰ, ਅਤੇ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਪੈਸੇ ਜਿਹੜੇ ਵਾਪਸ ਅਜੇ ਵਸੂਲੇ ਜਾਣੇ ਬਾਕੀ ਨੇ ਉਹ ਹੈ ਕੈਨੇਡਾ ਐਮਰਜੈਂਸੀ ਰਿਸਪੋਂਸ ਬੈਨੀਫਿਟ ਸਰਬ, $2,000 ਹਰ ਮਹੀਨੇ ਦਿੱਤਾ ਗਿਆ ਸੀ, ਉਹਦਾ ਤਕਰੀਬਨ $5.41 billion ਆ ਜਿਹੜਾ ਕਿ CRA ਵੱਲੋਂ ਵਸੂਲ ਕੀਤਾ ਜਾਣਾ ਹੈ। ਅਤੇ CRA ਲਈ ਇਹ ਵੀ ਕੰਮ ਇੰਨਾ ਸੌਖਾ ਨਹੀਂ ਰਿਹਾ, ਹਾਲਾਂਕਿ ਹੁਣ ਤੱਕ ਕੀ ਹੁੰਦਾ ਰਿਹਾ ਕਿ ਜੇ ਕਿਸੇ ਨੂੰ CRA ਦੀ ਅਜਿਹੀ ਚਿੱਠੀ ਆਈ ਕਿ ਜੀ ਤੁਹਾਨੂੰ ਕੋਵਿਡ ਦੇ ਬੈਨੀਫਿਟ ਮਿਲੇ ਸੀ, ਪੈਸੇ ਮੋੜੋ, ਤੁਹਾਨੂੰ ਪੈਸੇ ਨਹੀਂ ਸਨ ਮਿਲਣੇ ਚਾਹੀਦੇ, ਅਤੇ CRA ਵੱਲੋਂ ਕੁਝ ਐਡਜਸਟਮੈਂਟਸ ਕੀਤੀਆਂ ਗਈਆਂ, ਕੁਝ ਪੇਮੈਂਟ ਪਲੈਨਸ ਵਗੈਰਾ ਬਣਾਉਣੇ ਜਾਂ ਥੋੜ੍ਹਾ ਹੋਰ ਸਮਾਂ ਦੇ ਦੇਣਾ ਪੈਸੇ ਮੋੜਨ ਲਈ, ਪਰ ਹੁਣ ਇਹ ਸੁਣਨ 'ਚ ਮਿਲਦਾ ਪਿਆ ਕਿ CRA ਵੱਲੋਂ ਹੁਣ ਸਖ਼ਤ ਐਕਸ਼ਨ ਲਿਆ ਜਾਏਗਾ, ਹੁਣ ਹੋਰ ਇੰਤਜ਼ਾਰ ਨਹੀਂ ਉਹ ਕੀਤਾ ਜਾਣਾ। ਜਦੋਂ ਇਹ ਬੈਨੀਫਿਟਸ ਵੰਡਣੇ ਸ਼ੁਰੂ ਕੀਤੇ ਗਏ ਸੀ, ਇਹ ਕੰਸਰਨ ਉਦੋਂ ਵੀ ਕਈਆਂ ਨੇ ਜਦੋਂ ਰੇਜ਼ ਕੀਤਾ ਨਾ ਕਿ ਜਿਸ ਹਿਸਾਬ ਦੇ ਨਾਲ ਸਰਕਾਰ ਅੰਨੇ ਵਾਹ ਪੈਸੇ ਵੰਡਦੀ ਪਈ ਆ, ਇਹ ਠੀਕ ਨਹੀਂ ਆ, ਉਦੋਂ ਲੋਕ ਬੜੇ ਬੁਰੇ ਲੱਗਦੇ ਸੀ। ਉਦੋਂ ਲੱਗਦਾ ਸੀ ਵੀ ਨਹੀਂ ਨਹੀਂ ਉਦੋਂ ਜਿਹੜੀ ਉਹ ਕਿ ਨਹੀਂ ਸਰਕਾਰ ਦੇਖੋ ਕਿੰਨੀ ਵਧੀਆ ਅਤੇ ਦਿਆਨਤਦਾਰ ਸਰਕਾਰ ਆ, ਇਹ ਤਾਂ ਲੋਕਾਂ ਦਾ ਇੰਨਾ ਖਿਆਲ ਰੱਖਦੀ ਪਈ ਆ, ਤਾਂ ਕਿ ਉਦੋਂ ਪ੍ਰਧਾਨ ਮੰਤਰੀ ਉਦੋਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਕੀ ਸਟੇਟਮੈਂਟ ਕੀ ਸੀ, ਕਹਿੰਦੇ ਸਰਕਾਰ ਇਸ ਕਰਕੇ ਕਰਜ਼ਾ ਚੁੱਕ ਰਹੀ ਆ ਤਾਂ ਕਿ ਲੋਕਾਂ ਨੂੰ ਕਰਜ਼ਾ ਨਾ ਚੁੱਕਣਾ ਪਏ, ਪਰ ਸਰਕਾਰ ਵੱਲੋਂ ਚੁੱਕੇ ਗਏ ਉਸ ਕਰਜ਼ੇ ਦੀ ਪੰਡ ਦਾ ਭਾਰ ਵੀ ਤਾਂ ਅਲਟੀਮੇਟਲੀ ਲੋਕਾਂ ਦੇ ਸਿਰ ਹੀ ਪੈ ਰਿਹਾ। ਸਰਕਾਰ ਵੱਲੋਂ ਚੁੱਕੇ ਗਏ ਉਸ ਕਰਜ਼ੇ ਦਾ ਇੱਕ ਅਸਰ ਇਹ ਹੋਇਆ ਕਿ ਜਿਸ ਤਰ੍ਹਾਂ ਦੀ ਹੁਣ ਕੈਨੇਡੀਅਨ ਇਕੋਨਮੀ ਦੇ ਵਿੱਚ ਜਿਸ ਕਦਰ ਅਸਥਿਰਤਾ ਫੈਲ ਗਈ ਆ ਉਹਦੀ ਗੱਲ ਹੀ ਛੱਡੀਏ, ਉਹ ਸਾਰਿਆਂ ਦੇ ਸਾਹਮਣੇ ਆ। ਹੁਣ ਆਫਕੋਰਸ ਹੁਣ ਹੋਰ ਕਈ ਐਕਸਟਰਨਲ ਫੈਕਟਰਸ ਨੇ ਜਿਹੜੇ ਉਹਦੇ ਉੱਪਰ ਨਾਲ ਜੁੜ ਗਏ ਨੇ, ਪਰ ਇਹ ਗੱਲ ਨਾ ਭੁੱਲੀਏ ਕਿ ਜਦੋਂ ਸਰਕਾਰ ਵੱਲੋਂ ਇਹ $2,000 ਵੰਡੇ ਜਾਣੇ ਸ਼ੁਰੂ ਕੀਤੇ ਗਏ ਸੀ, ਜਿਹੜੇ ਕੁਝ ਅਰਥ ਸ਼ਾਸਤਰੀ ਇਸ ਗੱਲ ਨੂੰ ਲੈ ਕੇ ਕੰਸਰਨ ਵਿਅਕਤ ਕਰਦੇ ਸੀ ਉਹਨਾਂ ਨੂੰ ਬਹੁਤ ਕਹਿਰੀ ਨਿਗਾਹ ਦੇ ਨਾਲ ਉਦੋਂ ਵੇਖਿਆ ਜਾਂਦਾ ਸੀ, ਪਰ ਕਈ ਵਾਰੀ ਕੌੜੀ ਗੱਲ ਕਰਨ ਵਾਲਾ ਬੰਦਾ ਉਹ ਲੌਂਗ ਟਰਮ ਦੇ ਵਿੱਚ ਤੁਹਾਡੇ ਭਲੇ ਦੀ ਗੱਲ ਹੀ ਕਰ ਰਿਹਾ ਹੁੰਦਾ, ਉਹ ਗੱਲ ਹੁਣ ਉਹਦਾ ਅਹਿਸਾਸ ਹੁੰਦਾ ਪਿਆ। ਪਰ ਉਹ 10 ਬਿਲੀਅਨ ਡਾਲਰ ਅਜੇ ਵੀ ਵਾਪਸ ਵਸੂਲਿਆ ਜਾਣਾ ਬਾਕੀ ਆ। ਦੂਜੇ ਪਾਸੇ ਜਿਹੜੀ ਇਹਦੇ ਨਾਲ ਅੱਛਾ ਜੇ ਕੋਵਿਡ ਨਾਲ ਜੁੜੀ ਗੱਲ ਇਹ ਕਰਦੇ ਹੀ ਪਏ ਹਾਂ, ਵਟਸਐਪ 'ਤੇ ਇੱਕ ਮੈਸੇਜ ਜਿਹੜਾ ਗੋਬਿੰਦ ਸਿੰਘ ਜੀ ਦਾ ਆਇਆ ਸੀ, ਕਹਿੰਦੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਵੀ ਤਾਂ ਉਦੋਂ ਇੱਕ ਇਹ ਸਟੇਟਮੈਂਟ ਦਿੱਤੀ ਸੀ ਕਿ ਵਿਆਜ ਦਰਾਂ ਲੰਬੇ ਸਮੇਂ ਤੱਕ ਬਹੁਤ ਹੇਠਲੇ ਪੱਧਰ 'ਤੇ ਰਹਿਣਗੀਆਂ, ਸੋ ਅਸੀਂ ਲੋਕਾਂ ਨੂੰ ਇਨਕਰੇਜ ਕਰਦੇ ਹਾਂ ਕਿ ਤੁਸੀਂ ਕਰਜ਼ਾ ਲਓ, ਇਨਵੈਸਟ ਕਰੋ। ਕਹਿੰਦੇ ਉਹਦੇ ਕਰਕੇ ਲੋਕਾਂ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਦੀ ਉਹ ਸਟੇਟਮੈਂਟ ਦੇ ਚੱਲਦੇ ਕਰਜ਼ੇ ਲੈ ਕੇ ਘਰਾਂ ਦੇ ਵਿੱਚ, ਹੋਰ ਰੀਅਲ ਇਸਟੇਟ ਅਤੇ ਬਾਕੀ ਚੀਜ਼ਾਂ ਦੇ ਵਿੱਚ ਇਨਵੈਸਟਮੈਂਟ ਕੀਤੀ, ਅਤੇ ਬਾਅਦ ਦੇ ਵਿੱਚ ਲੋਕ ਫਸ ਗਏ ਵੀ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਕੋਈ ਜਵਾਬ ਦੇ ਕਿਉਂ ਨਹੀਂ ਬਣਾਉਂਦਾ। ਤੁਸੀਂ ਦੇਖੋ ਵੀ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਵੀ ਅੱਗੇ ਚੱਲ ਕੇ ਉਸ ਗੱਲ ਨੂੰ ਤਸਦੀਕ ਕਰ ਲਿਆ ਸੀ, ਕਹਿੰਦੇ ਉਹ ਗਲਤੀ ਹੋ ਗਈ ਸੀ ਮੈਥੋਂ। ਪਰ ਜਵਾਬਦੇਹੀ ਦੀ ਜੇ ਗੱਲ ਆ, ਬੈਂਕ ਆਫ ਕੈਨੇਡਾ ਦੇ ਗਵਰਨਰ ਨਾਲੋਂ ਚਲੋ ਉਹਨਾਂ ਦੀ ਜਵਾਬਦੇਹੀ ਦਾ ਵੀ ਇੱਕ ਪਹਿਲੂ ਹੈ, ਪਰ ਜਿਹੜੇ ਬਾਕੀ ਦੇ ਸਾਡੇ ਇਲੈਕਟਿਡ ਅਫੀਸ਼ੀਅਲਸ ਨੇ, ਜੋ ਸਰਕਾਰ ਦੀ ਪੂਰੀ ਪੋਲਿਸੀ ਰਹੀ ਹੈ ਪਿਛਲੇ ਸਾਲਾਂ ਦੇ ਵਿੱਚ, ਗੱਲ ਤਾਂ ਉਹ ਜਵਾਬ ਉਸ ਜਵਾਬਦੇਹੀ ਦਾ ਵੀ ਹੈ। ਅਕਸਰ ਕੀ ਹੋ ਜਾਂਦਾ ਕਿ ਜਦੋਂ ਸਰਕਾਰਾਂ ਦੀ ਜਵਾਬਦੇਹੀ ਮਹਿਸੂਸ ਕਰਨ ਦੀ ਗੱਲ ਆਉਂਦੀ ਹੈ ਨਾ, ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਦੇਖੋ, ਈਵਨ ਅਸੀਂ ਕਹਿੰਦੇ ਹਾਂ ਇਹ ਜਦੋਂ ਕਦੇ ਔਨ ਏਅਰ ਵੀ ਗੱਲ ਹੁੰਦੀ ਹੈ, ਪਰ ਸਿਸਟਮ ਇੱਥੋਂ ਕੋਈ ਬਿਹਤਰ ਚਾਹੀਦਾ ਕਿ ਜਦੋਂ ਇਲੈਕਸ਼ਨ ਹੋਣਾ, ਜੇ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਪਸੰਦ ਨਾ ਹੋਏ, ਜਿਹੜੇ ਲੀਡਰ ਦੀ ਕਾਰਗੁਜ਼ਾਰੀ ਤੋਂ ਪਸੰਦ ਨਾ ਹੋਏ ਉਹਨੂੰ ਚੱਲਦਾ ਕਰ ਦੇਣਗੇ। ਡੈਮੋਕ੍ਰੇਸੀ ਦੀ ਇਹੀ ਤਾਂ ਬਿਊਟੀ ਆ। ਪਰ ਪ੍ਰੋਬਲਮ ਇਹ ਆ, ਖਰਾਬਾ ਕਰਨ ਵਾਲਾ ਖਰਾਬਾ ਕਰਕੇ ਨਿਕਲ ਜਾਂਦਾ, ਅਤੇ ਉਸ ਉਹਨਾਂ ਗਲਤੀਆਂ ਦਾ, ਉਹਨਾਂ ਮਾੜੀਆਂ ਪੋਲਿਸੀਜ਼ ਦਾ ਖਾਮਿਆਜ਼ਾ ਫਿਰ ਬਾਅਦ ਦੇ ਵਿੱਚ ਲੋਕ ਭੁਗਤਦੇ ਹੋਏ ਰਹਿ ਜਾਂਦੇ ਨੇ। ਇਸੇ ਕਰਕੇ ਫਿਰ ਜਿਹੜੀ ਉਹ ਕਰੈਕਸ਼ਨ ਹੈ ਨਾ, ਉਹ ਕਈ ਪਾਸੇ ਜ਼ਰੂਰੀ ਆ। ਪੋਲੀਟੀਕਲ ਜਿਹੜੀ ਪਾਰਟੀਸੀਪੇਸ਼ਨ ਆ ਉਹ ਜ਼ਰੂਰੀ ਹੈ, ਅਤੇ ਪੋਲੀਟੀਕਲ ਪਾਰਟੀਸੀਪੇਸ਼ਨ ਦਾ ਮਤਲਬ ਸਿਰਫ ਰੈਲੀਆਂ ਅਟੈਂਡ ਕਰਕੇ, ਪੋਲੀਟੀਸ਼ਨਾਂ ਦੇ ਨਾਲ ਫੋਟੋਆਂ ਖਿਚਾ ਕੇ ਉੱਥੇ ਜਾ ਕੇ ਉਹਨਾਂ ਦਾ ਭਾਸ਼ਣ ਸੁਣ ਕੇ, ਲੱਛੇਦਾਰ ਤਕਰੀਰਾਂ ਸੁਣ ਕੇ ਤਾੜੀਆਂ ਮਾਰ ਦੇਣਾ। ਨਹੀਂ, ਉਹ ਪੋਲੀਟੀਕਲ ਪਾਰਟੀਸੀਪੇਸ਼ਨ ਨਹੀਂ ਆ। ਪੋਲੀਟੀਕਲ ਪਾਰਟੀਸੀਪੇਸ਼ਨ ਤਾਂ ਇਹ ਹੈ ਕਿ ਪੋਲਿਸੀ ਦਾ ਪ੍ਰੋਪਰਲੀ ਪਤਾ ਹੋਵੇ, ਅਤੇ ਸਿਰਫ ਜਿੱਥੇ ਕੋਈ ਔਖੇ ਸਵਾਲ ਪੁੱਛਣ ਦੀ ਗੱਲ ਆ ਉੱਥੇ ਔਖੇ ਸਵਾਲ ਪੁੱਛੇ ਵੀ ਜਾਣ, ਸੋ ਦੈਟ ਜਿਹੜੀ ਗਰਾਊਂਡ ਲੈਵਲ 'ਤੇ ਜੋ ਹਕੀਕਤ ਆ ਉਹਨੂੰ ਐਡਰੈਸ ਕੀਤਾ ਜਾ ਸਕੇ। ਕਿੰਨੀ ਵਾਰ ਅਸੀਂ ਇਹ ਗੱਲ ਕੀਤੀ ਪਿਛਲੇ 10 ਸਾਲਾਂ ਦੇ ਵਿੱਚ, ਕੈਨੇਡਾ 'ਚ ਪ੍ਰੋਬਲਮ ਸਭ ਤੋਂ ਵੱਡੀ ਕੀ ਰਹੀ 10 ਜਾਂ 12 ਸਾਲ ਦੇ ਵਿੱਚ? ਗੱਲਾਂ ਉਹ ਕਰੋ ਜਿਹੜੀਆਂ ਸੋਹਣੀਆਂ ਸੋਹਣੀਆਂ ਨੇ, ਚੰਗੀਆਂ ਚੰਗੀਆਂ ਗੱਲਾਂ ਕਰਦੇ ਰਹੋ, ਫੀਲ ਗੁੱਡ ਫੈਕਟਰ, ਪਰ ਜਿਹੜਾ ਕਰਨ ਵਾਲਾ ਕੰਮ ਆ ਉਹ ਨਾ ਕਰੋ। ਜਿੱਥੇ ਕਿਤੇ ਕੋਈ ਸਮੱਸਿਆ ਨਜ਼ਰ ਆਉਂਦੀ ਆ, ਜਿੱਥੇ ਸਿੱਧੀ ਸਮੱਸਿਆ ਨਜ਼ਰ ਪਤਾ, ਉੱਥੇ ਗਵਰਨੈਂਸ ਲੈਵਲ 'ਤੇ ਵੀ ਕੀ ਹੁੰਦਾ ਰਿਹਾ ਕਿ ਇੱਕ ਬੰਦਾ ਅਪੁਆਇੰਟ ਕਰੋ, ਉਹ ਇਸ ਪ੍ਰੋਬਲਮ ਨੂੰ ਸਟੱਡੀ ਕਰੇਗਾ, ਉਹ ਸਟੱਡੀ ਕਰਕੇ ਰਿਪੋਰਟ ਬਣਾਏਗਾ, ਫਿਰ ਉਸ ਰਿਪੋਰਟ ਦੇ ਉੱਪਰ ਕਮੇਟੀ ਬਿਠਾਵਾਂਗੇ, ਫਿਰ ਉਹ ਕਮੇਟੀ ਉਸ ਰਿਪੋਰਟ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਸਿਫਾਰਿਸ਼ਾਂ ਮੰਨਣੀਆਂ ਨੇ ਉੱਤੇ ਕੰਮ ਕਰੇਗੀ। ਜਦੋਂ ਤੱਕ ਇਹ ਸਾਰਾ ਪ੍ਰੋਸੈਸ ਹੁੰਦਾ, ਉਦੋਂ ਤੱਕ ਇਹ ਜਿਹੜੀ ਉਹ ਪ੍ਰੋਬਲਮ ਜਿੱਥੋਂ ਸ਼ੁਰੂ ਹੋਇਆ ਹੁੰਦਾ, ਉਹ ਸਥਿਤੀ ਹੋਰ ਵੱਧ ਤੋਂ ਬਦਤਰ ਹੋ ਜਾਂਦੀ ਆ। ਸੋ ਇਸ ਕਰਕੇ ਜਿਹੜੀ ਉਹ ਸਿਟੀਜ਼ਨ ਪਾਰਟੀਸੀਪੇਸ਼ਨ ਆ ਉਹ ਬੜੀ ਜ਼ਰੂਰੀ ਆ, ਐਂਡ ਡਿਮੈਂਡਿੰਗ ਬੈਟਰ ਫਰੋਮ ਆਰ ਲੀਡਰਸ, ਚੂਜ਼ਿੰਗ ਬੈਟਰ ਲੀਡਰਸ, ਇਹ ਬੜਾ ਜ਼ਰੂਰੀ ਆ। ਇਹ ਗੱਲ ਅਗੇਨ ਬਥੇਰੀ ਵਾਰ ਕੀਤੀ ਆ, ਅਤੇ ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ। ਕਹਿੰਦੇ ਗਵਰਨਮੈਂਟ ਨੇ ਝੂਠ ਬੋਲ ਕੇ ਪੈਸਾ ਲੈਣ ਨੂੰ, ਕਹਿੰਦੇ ਜਿਨ੍ਹਾਂ ਨੇ ਗਲਤ ਪੈਸੇ ਲਏ ਉਹਨਾਂ 'ਤੇ ਜਿਹਨੇ ਲਏ ਡਬਲ ਫਾਈਨ ਲੱਗਣਾ ਚਾਹੀਦਾ। ਯਾ ਵੈਲ, ਇਹ ਪਰਮਾਰ ਸਾਹਿਬ ਦਾ ਮੈਸੇਜ ਆ, ਡਬਲ ਫਾਈਨ ਤਾਂ ਛੱਡੋ ਜੀ, ਜਿੰਨੇ ਗਲਤ ਪੈਸੇ ਦੇ ਦਿੱਤੇ ਗਏ ਜੇ ਉਹਨੇ ਮੁੜ ਵੀ ਜਾਣ ਤਾਂ ਵੀ ਗਨੀਮਤ ਆ। ਅਤੇ ਤੁਸੀਂ ਇਹ ਵੀ ਦੇਖੋ ਨਾ, ਜੇ 4 ਸਾਲ ਪਹਿਲਾਂ ਦਾ 10 ਬਿਲੀਅਨ ਡਾਲਰ, ਜੇ ਤੁਸੀਂ ਉੱਤੇ ਇਨਫਲੇਸ਼ਨ ਵਾਲਾ ਫੈਕਟਰ ਹੀ ਲਾ ਲਓ, 4 ਸਾਲ ਪਹਿਲਾਂ ਦਿੱਤਾ 10 ਬਿਲੀਅਨ ਡਾਲਰ, ਹੁਣ ਤਾਂ ਉਹਦੀ ਵੈਲਿਊ ਹੋਰ ਜ਼ਿਆਦਾ ਵੱਧ ਗਈ। ਹੁਣ ਤਾਂ ਜੇ ਉਹ 10 ਦਾ 10 ਵੀ ਮੁੜਿਆ ਆ, ਤਾਂ ਉਹਦੀ ਜਿਹੜੀ ਰੀਅਲ ਵੈਲਿਊ ਆ ਉਹ ਅਸਲ ਦੇ ਵਿੱਚ ਘੱਟ ਗਈ ਆ, ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਇਨਫਲੇਸ਼ਨ ਦੀ ਜਿਹੜੀ ਮਾਰ ਹੈ ਉਹ ਹਿਸਾਬ ਦੀ ਪਈ ਆ। ਅੱਛਾ, ਇਹਦੇ ਨਾਲ ਜੁੜੀ ਇੱਕ ਗੱਲ ਹੋਰ ਆ, ਜਿਹੜੀ ਅਗਲੇ ਸਾਲ ਨਾ ਫੈਡਰਲ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀ ਛਾਂਟੀ ਕਰਨੀ ਆ, ਉਸ ਗੱਲ ਨੂੰ ਇਸ ਗੱਲ ਦੇ ਨਾਲ ਅਤੇ ਸਰਕਾਰ ਦੀਆਂ ਹੁਣ ਕੁਝ ਹੋਰ ਨੀਤੀਆਂ ਦੇ ਨਾਲ ਜੋੜਦੇ ਹਾਂ, ਜਿਹੜੀ ਆਪਾਂ ਹੁਣੇ ਗੱਲ ਕੀਤੀ ਆ ਨਾ, ਵੀ ਮਸਟ ਡਿਮੈਂਡ ਬੈਟਰ ਫਰੋਮ ਆਰ ਗਵਰਨਮੈਂਟ। ਇਸ ਸਾਲ ਅਪ੍ਰੈਲ ਦੇ ਵਿੱਚ ਨਵੀਂ ਸਰਕਾਰ ਚੁਣੀ ਗਈ, ਮਾਰਕਾਰਨੀ ਪ੍ਰਧਾਨ ਮੰਤਰੀ ਬਣੇ। ਕਈਆਂ ਨੇ ਚਲੋ ਇਹ ਕਹਿਣਾ ਵੀ ਸਰਕਾਰ ਉਹੀ ਸੀ, ਸਿਰਫ ਲੀਡਰ ਬਦਲੇ, ਪਰ ਮਾਰਕਾਰਨੀ ਦੇ ਆਉਣ ਨਾਲ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਲੱਗਿਆ ਵੀ ਹਲੇ ਤਬਦੀਲ ਹੋਇਆ। ਪਰ ਦੇਖੋ ਹੁਣ ਜਿਵੇਂ ਅਸੀਂ ਪਿਛਲੇ ਸਾਲ ਦੇ ਅੰਤ 'ਤੇ ਜਦੋਂ ਐਂਡ ਆਫ ਲਾਸਟ ਈਅਰ ਮੇਨ ਤਾਂ ਸਵਾਲ ਇਹ ਸੀ ਕਿ ਲਿਬਰਲ ਪਾਰਟੀ ਦੀ ਕਾਰਗੁਜ਼ਾਰੀ ਤੋਂ ਲੋਕ ਅੱਕੇ ਇੰਨੇ ਨੇ ਵੀ ਅਗਲੇ ਸਾਲ ਦੇ ਇਲੈਕਸ਼ਨ ਦੇ ਵਿੱਚ ਕੰਜ਼ਰਵੇਟਿਵ ਨੂੰ ਸੀਟਾਂ ਕਿੰਨੀਆਂ ਆਉਣਗੀਆਂ, ਇਹ ਗੱਲ ਹੁੰਦੀ ਸੀ। ਪਰ ਸਥਿਤੀ ਬਦਲ ਗਈ, ਮਾਰਕਾਰਨੀ ਆ ਗਏ, ਕੰਜ਼ਰਵੇਟਿਵ ਪਾਰਟੀ ਸਰਕਾਰ ਨਾ ਬਣਾ ਸਕੀ, ਲਿਬਰਲਸ ਦੀ ਮਿਨੋਰਟੀ ਸਰਕਾਰ ਬਣੀ, ਉਹ ਵੀ ਹੁਣ ਫਲੋਰ ਕਰੋਸਿੰਗ ਤੋਂ ਬਾਅਦ ਇੱਕ ਸੀਟ ਦੀ ਘਾਟ ਰਹਿ ਗਈ ਹੈ ਬਸ। ਹੁਣ ਜੇ ਇੱਕ ਬੰਦੇ ਦਾ ਕਿਤੋਂ ਹੋਰ ਇਹ ਜੇ ਕੋਈ ਹੋਰ ਕੋਈ ਫਲੋਰ ਕਰੋਸਰ ਆ ਜਾਂਦਾ ਜਾਂ ਕਿਸੇ ਦੂਜੀ ਪਾਰਟੀ ਦਾ ਇੱਕ ਬੰਦਾ ਜੇ ਸਿਆਸਤ ਤੋਂ ਉਰਾਂ ਪਰਾਂ ਹੋ ਜਾਂਦਾ ਤਾਂ ਫਿਰ ਫੰਕਸ਼ਨਿੰਗ ਮੈਜੋਰਿਟੀ ਸਰਕਾਰ ਨੂੰ ਮਿਲ ਜਾਣੀ ਹੈ ਐਟਲੀਸਟ ਕੁਝ ਮਹੀਨਿਆਂ ਲਈ। ਪਰ ਜਿਵੇਂ ਅਸੀਂ ਪਿਛਲੇ ਸਾਲ ਗੱਲ ਕਰਦੇ ਸੀ ਕਿ ਲਿਬਰਲ ਪਾਰਟੀ ਨੂੰ ਲੋਕ ਕਿੰਨੀ ਬੁਰੀ ਤਰ੍ਹਾਂ ਹਰਾਉਣਗੇ, ਰਿਹਾ ਹੋਇਆ ਨਹੀਂ। ਅਗਲੇ ਸਾਲ ਜਦੋਂ ਅਸੀਂ ਇਸੇ ਹੀ ਸਥਿਤੀ 'ਤੇ ਹੋਵਾਂਗੇ ਨਾ ਬਾਏ ਦੀ ਐਂਡ ਆਫ 2026, ਉਦੋਂ ਮਾਰਕਾਰਨੀ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਪਰ ਲੋਕਾਂ ਦੀ ਵੀ ਨਿਗਾਹ ਹੋਰ ਕੈਰੀ ਹੋ ਜਾਣੀ ਆ, ਕਿਉਂਕਿ ਜਿਹੜੇ ਵਾਅਦੇ ਕੀਤੇ ਗਏ ਨੇ ਉਹਨਾਂ ਵਾਅਦਿਆਂ ਨੂੰ ਅਸਲ ਦੇ ਵਿੱਚ ਪ੍ਰੈਕਟੀਕਲੀ ਇੰਪਲੀਮੈਂਟ ਕਿਵੇਂ ਕਰਨਾ, ਉਹ ਜਿਹੜੀ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਆ ਉਹ ਅਗਲੇ ਸਾਲ ਦੇਖਣ ਨੂੰ ਮਿਲੇਗੀ ਅਤੇ ਕਿਸ ਹੱਦ ਤੱਕ ਦੇਖਣ ਨੂੰ ਮਿਲੇਗੀ, ਹੁਣ ਇਸ ਗੱਲ ਦਾ ਕਈਆਂ ਨੂੰ ਇੰਤਜ਼ਾਰ ਹੈ। ਅਤੇ ਉਸ ਪ੍ਰੈਕਟੀਕਲ ਚੇਂਜ ਨੂੰ, ਉਹਨਾਂ ਪੋਲਿਸੀਜ਼ ਨੂੰ ਲਾਗੂ ਕਰਵਾਉਣ ਦੇ ਵਿੱਚ ਇੱਕ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਨੇ ਸਰਕਾਰ ਦੇ ਮੁਲਾਜ਼ਮ, ਬਿਊਰੋਕਰੇਸੀ। ਅਤੇ ਉਸ ਬਿਊਰੋਕਰੇਸੀ ਦੇ ਵਿੱਚ ਜਿਹੜੀਆਂ ਜੌਬ ਕੱਟਸ ਦੀ ਗੱਲ ਸਰਕਾਰ ਨੇ ਕੀਤੀ ਹੈ ਬਜਟ ਦੇ ਵਿੱਚ, ਉਹਦੇ ਨਾਲ ਸੰਬੰਧਿਤ ਜਿਹੜੇ ਕੁਝ ਪਹਿਲੂ ਨੇ ਉਹ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝਾ ਕਰਦੇ ਹਾਂ। ਵਟਸਐਪ 'ਤੇ ਮਹਿਤਾਬ ਜੀ ਦਾ ਮੈਸੇਜ ਆ, ਕਹਿੰਦੇ ਨਾਲ ਲੱਗੇ ਹੱਥ ਇਹ ਗੱਲ ਵੀ ਸਾਂਝੀ ਕਰ ਦਿਓ ਕਿ ਜਿਹੜੇ ਪੈਸੇ ਲੱਗੇ ਸੀ ਉਹ ਅਰਾਈਵ ਕੈਨ ਐਪ ਬਣਾਉਣ 'ਤੇ ਉਹਨਾਂ ਦਾ ਕੀ ਬਣਿਆ। ਅਰਾਈਵ ਕੈਨ ਐਪ ਇਹ ਆਪਣੇ ਆਪ ਦੇ ਵਿੱਚ ਇੱਕ ਅਜਿਹਾ ਦਰਦਨਾਕ ਕਾਰਾ ਹੈ, ਦਰਦਨਾਕ ਅਤੇ ਟੈਕਸਪੇਅਰਸ ਦੇ ਪੁਆਇੰਟ ਆਫ ਵਿਊ ਤੋਂ, ਉਹਨਾਂ ਵਾਸਤੇ ਨਹੀਂ ਜਿਨ੍ਹਾਂ ਨੇ ਕਿ ਇਸ ਐਪ ਦੇ ਰਾਹੀਂ ਮਲਟੀ ਮਿਲੀਅਨ ਡਾਲਰ ਦੀ ਠੱਗੀ ਮਾਰੀ ਸਿੱਧੇ ਸਿੱਧੇ ਤੌਰ 'ਤੇ, ਕਿਉਂਕਿ ਜਿਹੜੀ ਐਪ ਦਾ ਇਨੀਸ਼ੀਅਲ ਬਜਟ $80,000 ਸੀ ਉਹਨੂੰ ਬਣਾਉਣ ਦੇ ਵਿੱਚ ਘੱਟੋ ਘੱਟ $60 million ਲੱਗੇ, $60 million। ਕਈਆਂ ਦਾ ਇਹ ਕਹਿਣਾ ਸੀ ਕਿ ਚਲੋ ਵੀ ਜਿਹੜਾ $80,000 ਦਾ ਬਜਟ ਸੀ ਉਸ ਤੋਂ ਬਾਅਦ ਜਦੋਂ ਐਪ ਨੂੰ ਔਨਗੋਇੰਗ ਬੇਸਿਸ 'ਤੇ ਚਲਾਉਣਾ ਅਤੇ ਉਹਦਾ ਖਰਚਾ ਵੱਧ ਜਾਣਾ ਸੀ, ਪਰ ਉਹ 60 million ਨਹੀਂ ਸੀ ਹੋ ਜਾਣਾ। 60 million ਵੀ ਆਡੀਟਰ ਜਨਰਲ ਨੇ ਇਹ ਕਿਹਾ ਸੀ ਕਿ ਸਾਰੇ ਜਿਹੜੇ ਬਿੱਲਸ ਨੇ ਵੱਖੋ ਵੱਖਰੇ ਜਿਹੜੇ ਇਸ ਐਪ ਨੂੰ ਡਿਜ਼ਾਈਨ ਕਰਨ ਦੇ ਵਿੱਚ ਡਿਵੈਲਪ ਕਰਨ ਦੇ ਵਿੱਚ ਜਿਹੜੇ ਖਰਚੇ ਆਏ ਉਹਨਾਂ ਦੇ ਰਿਕਾਰਡ ਪ੍ਰੋਪਰਲੀ ਰੱਖੇ ਨਹੀਂ ਗਏ, ਸਾਰੀਆਂ ਰਸੀਦਾਂ ਲੱਭੀਆਂ ਨਹੀਂ। ਜੇ ਸਾਰੀਆਂ ਰਸੀਦਾਂ ਲੱਭ ਜਾਣ ਇਹ ਖਰਚਾ 60 million ਤੋਂ ਵੀ ਜ਼ਿਆਦਾ ਹੋਣਾ, ਅਤੇ ਘੱਟੋ ਘੱਟ $60 million ਤਾਂ ਲੱਗਿਆ ਹੀ ਆ ਐਪ ਬਣਾਉਣ 'ਤੇ। ਮਹਿਤਾਬ ਜੀ ਦਾ ਮੈਸੇਜ ਇਹ ਸੀ, ਕਹਿੰਦੇ ਇਹ ਵੀ ਦੱਸਿਓ ਉਹ 'ਚੋਂ ਕਿੰਨੇ ਕੁ ਪੈਸੇ ਰਿਕਵਰ ਹੋਏ ਆ। ਉਹ ਜਿਹੜਾ $60 million ਘੱਟ ਐਟਲੀਸਟ $70 million ਜਿਹੜਾ ਕਿ ਰਿਕਵਰ ਹੋਇਆ, ਜਿਹੜਾ ਸਪੈਂਡ ਕੀਤਾ ਸੀ ਉਹ 'ਚੋਂ $4.1 million 'ਤੇ ਡਾਇਰੈਕਟ ਰਿਕਵਰੀਜ ਕਰ ਲਈਆਂ ਗਈਆਂ ਨੇ ਸਬ ਕੰਟਰੈਕਟਰਸ ਵਗੈਰਾ ਤੋਂ। ਪਰ ਇਹ ਦੱਸਿਆ ਗਿਆ ਸੀ ਸਰਕਾਰੀ ਆਫਿਸ਼ੀਅਲਸ ਵੱਲੋਂ ਕਿ ਜਿਹੜੀਆਂ ਇਹ ਸਪੈਸੀਫਿਕ ਰਿਕਵਰੀ ਸੀਗੀਆਂ ਇਹ ਵੱਖੋ ਵੱਖਰੇ ਡਿਪਾਰਟਮੈਂਟਸ ਦੇ ਵਿੱਚ ਹੋਈ ਓਵਰ ਬਿਲਿੰਗ ਦੇ ਵਿੱਚੋਂ ਇਹ ਪੈਸੇ ਵਾਪਸ ਲਏ ਗਏ ਸੀ। ਇਹ ਐਕਸਕਲੂਸਿਵਲੀ ਅਰਾਈਵ ਕੈਨ ਪ੍ਰੋਜੈਕਟ ਨਾਲ ਸੰਬੰਧਿਤ ਰਿਕਵਰੀਜ਼ ਨਹੀਂ ਹੈਗੀਆਂ। ਬਾਕੀ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਇੱਕ ਕੰਪਨੀ ਕੇਂਦਰ ਬਿੰਦੂ ਬਣ ਗਈ ਸੀ, ਜੀ ਸੀ ਸਟਰੈਟਜੀਜ਼ ਦੇ ਫਾਊਂਡਰਸ ਤੋਂ ਪੈਸੇ ਵਾਪਸ ਲੈਣ ਦੇ ਲਈ ਸਰਕਾਰ ਨੇ ਇੱਕ ਸਿਵਿਲ ਲਾਅ ਸੂਟ ਸ਼ੁਰੂ ਕੀਤੇ ਹੋਏ ਨੇ, ਅਤੇ ਸਰਕਾਰ ਜਿਹੜੀ ਕੰਪਨੀ ਹੈਗੀ ਜੀ ਸੀ ਸਟਰੈਟਜੀਜ਼ ਉਹਨਾਂ ਵੱਲੋਂ ਇਹਨਾਂ ਮੁਕੱਦਮਿਆਂ ਦੀ ਪੈਰਵੀ ਅਦਾਲਤ ਦੇ ਵਿੱਚ ਕੀਤੀ ਜਾ ਰਹੀ ਹੈ। ਸੋ ਬੇਸਿਕਲੀ ਉਹ ਅਦਾਲਤੀ ਸਥਿਤੀ ਬਣ ਚੁੱਕੀ ਹੋਈ ਆ। ਜੀ ਸੀ ਸਟਰੈਟਜੀਜ਼ ਦੇ ਉੱਪਰ ਰੋਕ ਲਗਾ ਦਿੱਤੀ ਗਈ ਸੀ ਇਸ ਸਾਲ ਜੂਨ ਦੇ ਵਿੱਚ ਕਿ ਉਹ ਆਉਂਦੇ 7 ਸਾਲਾਂ ਦੇ ਵਾਸਤੇ ਕੋਈ ਫੈਡਰਲ ਕੰਟਰੈਕਟ ਵਾਸਤੇ ਅਰਜ਼ੀ ਨਹੀਂ ਦੇ ਸਕਦੇ, ਅਤੇ ਨਾਲ ਹੀ ਜਿਹੜੀ ਇਹਨਾਂ ਦੇ ਨਾਲ ਜੁੜੀਆਂ ਹੋਰ ਕੰਪਨੀਆਂ ਸੀਗੀਆਂ ਡੇਲੀਅਨ ਐਂਟਰਪ੍ਰਾਈਜ਼ ਅਤੇ ਕੋਰਾਡਿਕਸ, ਉਹਨਾਂ ਨੂੰ ਵੀ ਮੇਜਰ ਪ੍ਰੋਜੈਕਟਸ ਦੀਆਂ ਬਿਡਿੰਗ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। RCMP ਵੱਲੋਂ ਮੌਜੂਦਾ ਸਮੇਂ ਕ੍ਰਿਮੀਨਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਪ੍ਰੋਕਿਓਰਮੈਂਟ ਪ੍ਰੋਸੈਸ ਦੇ ਵਿੱਚ, ਅਤੇ ਜੇ ਕ੍ਰਿਮੀਨਲ ਫਰੋਡ ਪ੍ਰੂਵ ਹੋ ਜਾਂਦਾ ਤਾਂ ਫਿਰ ਸਰਕਾਰ ਕੋਲ ਐਸੈਟਸ ਸੀਜ਼ ਕਰਨ ਦਾ ਅਤੇ ਹੋਰ ਜਿਹੜੇ ਰਿਮੇਨਿੰਗ ਮਿਲੀਅਨਸ ਆਫ ਡਾਲਰਸ ਨੇ ਉਹਨਾਂ ਨੂੰ ਰਿਕਵਰ ਕਰਨ ਦਾ ਹੋਰ ਜਿਹੜਾ ਇੱਕ ਮਜ਼ਬੂਤ ਆਧਾਰ ਸਰਕਾਰ ਨੂੰ ਮਿਲ ਜਾਏਗਾ। ਕਰੰਟ ਸਟੇਟਸ ਇਹ ਆ ਕਿ ਸਰਕਾਰ ਨੇ ਭਾਵੇਂ ਆ ਵੇਸਟ ਹੋਏ ਪੈਸੇ ਦੇ ਵਿੱਚੋਂ ਥੋੜ੍ਹੇ ਜਿਹੇ ਪੈਸੇ ਤਾਂ ਬਰਾਮਦ ਕਰ ਲਏ ਨੇ, ਪਰ ਤਕਰੀਬਨ $19 million ਜੀ ਸੀ ਸਟਰੈਟਜੀਜ਼ ਨੂੰ ਦਿੱਤਾ ਗਿਆ ਸੀ ਫੋਰ ਅਰਾਈਵ ਕੈਨ ਐਪ, ਅਤੇ ਉਹ ਅਨਰਿਕਵਰਡ ਹੈ ਕਿਉਂਕਿ ਮੁਕੱਦਮਾ ਅਦਾਲਤੀ ਕਾਰਵਾਈ ਦੇ ਵਿੱਚ ਫਸਿਆ ਹੋਇਆ ਹੈ। ਸੋ ਜਿਹੜੀ ਇਹ ਸਾਰੀ ਗੱਲ ਹੈਗੀ ਆ ਇਹ ਜਿਹੜੀਆਂ ਜੂਨ 2025 ਦੇ ਵਿੱਚ ਇਸੇ ਸਾਲ ਆਡੀਟਰ ਜਨਰਲ ਨੇ ਜਿਹੜੀ ਰਿਪੋਰਟਾਂ ਬਣਾ ਕੇ ਦਿੱਤੀਆਂ ਸੀ ਉਹਦੇ ਵਿੱਚੋਂ ਕੁਝ ਗੱਲਾਂ ਸਾਹਮਣੇ ਆਈਆਂ ਨੇ। ਆਹ ਵੀ ਜਿਹੜਾ ਦੂਜਾ ਪਹਿਲੂ ਹੈ ਨਾ ਆ ਡੈਲੀਅਨ ਐਂਟਰਪ੍ਰਾਈਜ਼ ਅਤੇ ਕੋਰਾਡਿਕਸ ਵਾਲਾ, ਆ ਫੈਡਰਲ ਸਰਕਾਰ ਨੇ ਸ਼ਰਤ ਕੀ ਰੱਖਤੀ ਸੀ ਕਿ ਜਿੰਨੇ ਵੀ ਸਰਕਾਰੀ ਵਿਭਾਗ ਡਿਪਾਰਟਮੈਂਟਸ ਹੈਗੇ ਨੇ ਉਹਨਾਂ ਨੇ ਜਿੰਨੇ ਵੀ ਕੰਟਰੈਕਟ ਸਾਲ ਭਰ ਦੇ ਵਿੱਚ ਦੇਣੇ ਨੇ ਘੱਟੋ ਘੱਟ 5% ਤੁਹਾਡੇ ਕੰਟਰੈਕਟ ਦਾ ਜਿਹੜਾ ਅਮਾਊਂਟ ਆ ਉਹ ਉਹਨਾਂ ਕੰਪਨੀਆਂ ਨੂੰ ਦਿਓ ਜਿਹੜੀਆਂ ਕਿ ਇੰਡੀਜਨਸ ਲੈੱਡ ਨੇ, ਕਿ ਜਿਨ੍ਹਾਂ ਦਾ ਮੁਖੀ ਕੋਈ ਇੰਡੀਜਨਸ ਮੂਲ ਦਾ ਵਿਅਕਤੀ ਹੈ ਜਾਂ ਇੰਡੀਜਨਸ ਕੰਪਨੀ ਹੋਵੇ। ਅਤੇ ਜਿਹੜੀਆਂ ਇਹ ਕੰਪਨੀਜ਼ ਨੇ ਕੋਰਾਡਿਕਸ ਅਤੇ ਡੈਲੀਅਨ, ਇਹਦੇ ਵਿੱਚ ਕੀ ਕੀਤਾ ਗਿਆ ਕਿ ਸਿਰਫ ਇੱਕ ਟੋਕਨ ਇੰਡੀਜਨਸ ਬੰਦਾ ਨਾਲ ਰੱਖ ਕੇ ਕਿ ਜੀ ਆਹ ਦੇਖੋ ਆਹ ਸਾਡਾ ਮੁਖੀ ਆ ਉਹਦੇ ਨਾਂ 'ਤੇ ਠੇਕੇ ਲੈਂਦੇ ਰਹੇ। ਜਿਹੜਾ ਇਹ ਅਰਾਈਵ ਕੈਨ ਐਪ ਦੇ ਵਿੱਚ ਜਿਹੜਾ ਇਹ ਫਰੋਡ ਸਾਹਮਣੇ ਆਇਆ, ਦਿਸ ਇਜ਼ ਓਨਲੀ ਅ ਟਿਪ ਆਫ ਦੀ ਆਈਸਬਰਗ। ਇਹ ਤਾਂ ਹੋਰ ਜਿਹੜੇ ਵੱਖੋ ਕਿੰਨੇ ਅਲੱਗ ਅਲੱਗ ਡਿਪਾਰਟਮੈਂਟਾਂ ਦੇ ਵਿੱਚ ਇਸ ਤਰ੍ਹਾਂ ਕਿੰਨਾ ਚੂਨਾ ਲੱਗਿਆ ਹੋਏਗਾ ਟੈਕਸਪੇਅਰਸ ਦੇ ਪੈਸਿਆਂ ਨੂੰ ਕਿ ਆ ਦੋ ਬੰਦਿਆਂ ਦੀ ਕੰਪਨੀਆਂ ਬਣਾ ਕੇ ਉਹ 'ਚੋਂ ਜੀ ਇੱਕ ਬੰਦਾ ਸਾਡਾ ਇਹ ਦੇਖੋ ਜੀ ਇਹ ਇੰਡੀਜਨਸ ਆ ਅਤੇ ਕਿਉਂਕਿ ਇਹ ਹੁਣ ਕੰਪਨੀ ਇੰਡੀਜਨਸ ਲੈੱਡ ਹੋ ਗਈ ਸਾਨੂੰ ਦੇ ਦਿਉ ਠੇਕਾ। ਅਤੇ ਕਿਉਂਕਿ ਸਰਕਾਰ ਦੀ ਸ਼ਰਤ ਸੀ ਆਪਣੇ ਡਿਪਾਰਟਮੈਂਟਾਂ ਨੂੰ ਵੀ ਤੁਹਾਨੂੰ ਜਿਹੜੀ ਫੰਡਿੰਗ ਜਾ ਰਹੀ ਉਹ 'ਚੋਂ ਦਿਉ ਪੈਸੇ। ਇਸ ਤਰ੍ਹਾਂ ਦੀ ਧਾਂਦਲੀ ਵੀ ਬਹੁਤ ਹੋਈ ਹੈ ਪਿਛਲੇ ਸਾਲਾਂ ਦੇ ਵਿੱਚ, ਤਾਂ ਹੀ ਉਹ ਕੰਮ ਘੱਟ ਹੋਇਆ ਕੜੰਮ ਜ਼ਿਆਦਾ ਹੋਇਆ। ਇਸੇ ਕਰਕੇ ਜਿਹੜੀ ਖਰਚੇ ਦੀ ਪੰਡ ਆ ਤੁਸੀਂ ਦੇਖ ਲਓ, ਮੈਂ ਡੈਫੀਸਿਟ ਦੀ ਗੱਲ ਮਾੜੀ ਜੀ ਕਰਦਾ ਸੀ ਨਾ ਪਹਿਲਾਂ, $327.7 billion ਦਾ ਡੈਫੀਸਿਟ ਸੀ 2020-21 ਦੇ ਵਿੱਚ, ਫਿਰ ਉਸ ਤੋਂ ਅਗਲੇ ਸਾਲ 90 billion, ਫਿਰ ਉਸ ਤੋਂ ਅਗਲੇ ਸਾਲ 35 billion, ਫਿਰ ਉਸ ਤੋਂ ਬਾਅਦ 62 billion, ਫਿਰ 36.3 billion, ਅਤੇ ਇਸ ਸਾਲ ਜਿਹੜਾ ਹੁਣ ਵਰਾ ਚੱਲਦਾ ਪਿਆ ਪ੍ਰੋਜੈਕਸ਼ਨ ਇਹ ਆ ਕਿ 78.3 billion ਦਾ ਡੈਫੀਸਿਟ ਹੋਏਗਾ। ਸੋ ਅਜਿਹੇ ਹਾਲਾਤ ਨੇ। ਅੱਛਾ, ਇਹਦੇ ਨਾਲ ਜੁੜੀ ਗੱਲ ਮੈਂ ਹੋਰ ਸਾਂਝੀ ਕਰ ਲਵਾਂ। ਫੈਡਰਲ ਸਰਕਾਰ ਨੇ ਜਦੋਂ ਇਸ ਸਾਲ ਬਜਟ ਸਾਂਝਾ ਕੀਤਾ ਸੀ ਉਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਹੁਣ ਅਗਲੇ ਸਾਲਾਂ ਦੇ ਵਿੱਚ, ਅਗਲੇ 4 ਸਾਲਾਂ ਦੇ ਵਿੱਚ ਸਰਕਾਰ ਨੇ ਮੁਲਾਜ਼ਮਾਂ ਦੀ ਛਾਂਟੀ ਕਰਨੀ ਆ ਆਲਰੇਡੀ, ਕਿਉਂਕਿ 2024 ਵਾਲੇ ਪੱਧਰ ਤੋਂ ਇਹਨਾਂ ਨੇ ਕਿਹਾ ਕਿ 2029 ਤੱਕ ਅਸੀਂ ਟੋਟਲ 40,000 ਮੁਲਾਜ਼ਮ ਘਟਾਉਣੇ ਨੇ। ਅਤੇ ਇਸ ਵੇਲੇ 2024 ਦੇ ਵਿੱਚ ਜਦੋਂ ਸਿਖਰ 'ਤੇ ਸੀ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਉਹ 368,000 'ਤੇ ਸੀਗੀ, ਉਹਨੂੰ ਘਟਾ ਕੇ 3,28,000, 3,30,000 ਦੇ ਨੇੜੇ ਤੇੜੇ ਕਰਨਾ ਗਵਰਨਮੈਂਟ ਨੇ ਬਾਏ 2029। ਅਤੇ ਇਹ ਹਾਸਲ ਕਰਨ ਲਈ ਕੀਤਾ ਕਿ ਜਾਣਾ ਕਿ ਜੀ ਰਿਟਾਇਰਮੈਂਟ ਵਾਸਤੇ ਅਰਲੀ ਇਨਸੈਂਟਿਵ ਦਿੱਤਾ ਜਾ ਰਿਹਾ। ਤਕਰੀਬਨ 68,000 ਫੈਡਰਲ ਇੰਪਲੋਈਜ਼ ਨੂੰ ਚਿੱਠੀਆਂ ਭੇਜੀਆਂ ਗਈਆਂ ਕਿ ਤੁਸੀਂ ਛੇਤੀ ਰਿਟਾਇਰਮੈਂਟ ਲੈ ਲਓ, ਤੁਹਾਡੀ ਪੈਨਸ਼ਨ ਦੇ ਉੱਪਰ ਕੋਈ ਅਸੀਂ ਕਟੌਤੀ ਨਹੀਂ ਕਰਾਂਗੇ, ਫਿਰ ਜਿਹੜੀਆਂ ਜਿਹੜੀਆਂ ਪੋਜੀਸ਼ਨਸ ਖਾਲੀ ਹੋਣਗੀਆਂ ਉਹਨਾਂ ਪੋਜੀਸ਼ਨਸ ਨੂੰ ਭਰਿਆ ਨਹੀਂ ਜਾਏਗਾ। ਪਰ ਇਹਨੂੰ ਲੈ ਕੇ ਹੁਣ ਕਈ ਜਿਹੜੇ ਸਾਬਕਾ ਪਬਲਿਕ ਸਰਵੈਂਟਸ ਨੇ ਉਹਨਾਂ ਦਾ ਇਹ ਕਹਿਣਾ ਕਿ ਦੇਖੋ ਅਗਲੇ ਸਾਲ ਇਸ ਸਮੇਂ ਬਾਏ ਦੀ ਐਂਡ ਆਫ 2026 ਕਾਰਨੀ ਗਵਰਨਮੈਂਟ ਦੀ ਕਾਰਗੁਜ਼ਾਰੀ ਦੇ ਉੱਪਰ ਲੋਕ ਹੋਰ ਜ਼ਿਆਦਾ ਕਲੋਜ਼ ਨਜ਼ਰ ਰੱਖਣਗੇ ਕਿ ਇਹਨਾਂ ਨੇ ਪੂਰੇ ਸਾਲ ਸਮੇਂ ਦੇ ਵਿੱਚ ਕੀਤਾ ਕੀ ਆ, ਭਾਵੇਂ ਉਹ ਅਮਰੀਕਾ ਦੇ ਨਾਲ ਯੂ ਐੱਸ ਐਡਮਿਨਿਸਟ੍ਰੇਸ਼ਨ ਦੇ ਨਾਲ ਫਰੀ ਟ੍ਰੇਡ ਅਗਰੀਮੈਂਟ ਦੇ ਰਿਵਿਊ ਦੀ ਗੱਲ ਹੋਵੇ, ਭਾਵੇਂ ਉਹ ਕੈਨੇਡਾ ਦੇ ਵਿੱਚ ਜ਼ਿਆਦਾ ਘਰਾਂ ਦੀ ਉਸਾਰੀ ਦਾ ਮਾਮਲਾ ਹੋਵੇ, ਭਾਵੇਂ ਉਹ ਡਿਫੈਂਸ ਪ੍ਰੋਕਿਓਰਮੈਂਟ ਦੇ ਨਵੇਂ ਕੰਟਰੈਕਟਸ ਸਾਈਨ ਕਰਨੇ ਹੋਣ, ਭਾਵੇਂ ਉਹ ਜਿਹੜੇ ਮੇਜਰ ਇਨਫਰਾਸਟ੍ਰਕਚਰ ਦੇ ਪ੍ਰੋਜੈਕਟਸ ਨੇ ਉਹਨਾਂ ਨੂੰ ਅੱਗੇ ਤੋਰਨਾ ਹੋਵੇ, ਇਹਨਾਂ ਸਾਰਿਆਂ ਦੇ ਵਿੱਚ ਸਰਕਾਰ ਦੇ ਐਲਾਨ ਤੋਂ ਬਾਅਦ ਫਿਰ ਕੰਮ ਕਰਦੇ ਨੇ ਸਰਕਾਰੀ ਮੁਲਾਜ਼ਮ। ਅਤੇ ਜੇ ਉਹਨਾਂ ਸਰਕਾਰੀ ਮੁਲਾਜ਼ਮਾਂ ਦੇ ਵਿੱਚੋਂ ਛਾਂਟੀ ਇਸ ਪੱਧਰ 'ਤੇ ਹੋ ਗਈ ਕਿ ਸਰਕਾਰ ਵਾਸਤੇ ਡਿਪਾਰਟਮੈਂਟਸ ਵਾਸਤੇ ਕੰਮ ਕਰਨਾ ਔਖਾ ਹੋ ਗਿਆ, ਫਿਰ ਬੜਾ ਮੁਸ਼ਕਲ ਪੈਦਾ ਹੋ ਸਕਦੀ ਹੈ। ਇੱਕ ਹੋਰ ਜਿਹੜਾ ਇੰਪੋਰਟੈਂਟ ਪਹਿਲੂ ਆ, ਇੱਕ ਨਾ 6-ਮੈਂਬਰੀ ਵਰਕਿੰਗ ਗਰੁੱਪ ਪਿਛਲੇ ਸਾਲ ਦੀ ਪਤਝੜ ਰੁੱਤ ਦੇ ਵਿੱਚ ਅਸੈਂਬਲ ਕੀਤਾ ਗਿਆ ਸੀ। ਉਹਨਾਂ ਨੂੰ ਕਿਹਾ ਗਿਆ ਸੀ ਵੀ ਦੇਖੋ ਅਸੀਂ ਪਬਲਿਕ ਸਰਵਿਸ ਨੂੰ ਹੋਰ ਬਿਹਤਰ ਕਿਵੇਂ ਬਣਾ ਸਕਦੇ ਹਾਂ, ਐਫੀਸ਼ੀਐਂਟ ਕਿਵੇਂ ਬਣਾ ਸਕਦੇ ਹਾਂ। ਉਹਨਾਂ ਨੇ 19 ਵੱਖੋ ਵੱਖਰੀਆਂ ਸਿਫਾਰਿਸ਼ਾਂ ਕੀਤੀਆਂ ਸੀ ਉਸ ਪੈਨਲ ਨੇ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਕਲੀਅਰ ਅਤੇ ਜਿਹੜੇ ਵੀ ਬੇਸਿਕਲੀ ਉਹਨਾਂ ਦਾ ਕਹਿਣਾ ਇਹ ਸੀ ਵੀ ਜਿਹੜੇ ਮਾੜੇ ਪਰਫੋਰਮਰ ਨੇ ਤੁਸੀਂ ਪਰਫੋਰਮੈਂਸ ਰਿਵਿਊ ਕਰੋ, ਪ੍ਰੋਪਰ ਇੱਕ ਐਫੀਸ਼ੀਐਂਸੀ ਦਾ ਸਿਸਟਮ ਸੈਟਅਪ ਕਰੋ, ਜਿਹੜੇ ਮਾੜੇ ਪਰਫੋਰਮਰ ਹੋਣਗੇ ਉਹਨਾਂ ਦੀ ਛਾਂਟੀ ਕਰੋ, ਜਿਹੜਾ ਕੋਈ ਵੀ ਇੱਕ ਸਾਲ ਦੇ ਅੰਦਰ ਅੰਦਰ ਪਰਫੋਰਮੈਂਸ ਰਿਵਿਊ ਕੀਤਾ ਜਾਵੇ, ਜਿਹੜਾ ਕੋਈ ਬੰਦਾ ਨਵਾਂ ਹਾਇਰ ਕੀਤਾ ਜਾਂ ਜਿਹੜੇ ਸਰਕਾਰੀ ਮੁਲਾਜ਼ਮ ਨੂੰ ਪ੍ਰਮੋਸ਼ਨ ਮਿਲੀ ਆ, ਸੋ ਨਿਊ ਹਾਇਰਸ ਐਂਡ ਨਿਊਲੀ ਪ੍ਰਮੋਟਿਡ, ਉਹਨਾਂ ਦਾ ਇੱਕ ਸਾਲ ਦੇ ਅੰਦਰ ਅੰਦਰ ਰਿਵਿਊ ਕਰੋ ਕਿ ਉਹਨਾਂ ਨੇ ਆਪਣੀ ਉਸ ਪੋਜੀਸ਼ਨ ਦੇ ਉੱਪਰ ਕਿਹੋ ਜਿਹੀ ਕਾਰਗੁਜ਼ਾਰੀ ਦਿਖਾਈ। ਜੇ ਉਹਨਾਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਆ ਤਾਂ ਫਿਰ ਉਹਨਾਂ ਦੀ ਛਾਂਟੀ ਕੀਤੀ ਜਾਵੇ, ਇੱਕ ਐਫੀਸ਼ੀਐਂਸੀ ਦਾ, ਇੱਕ ਉਹਨਾਂ ਦੀ ਪਰਫੋਰਮੈਂਸ ਦਾ ਇੱਕ ਅਜਿਹਾ ਸਿਸਟਮ ਪ੍ਰੋਡਕਟੀਵਿਟੀ ਮੈਜ਼ਰ ਕਰਨ ਦਾ ਸਿਸਟਮ ਲਿਆਂਦਾ ਜਾਵੇ। ਇਹ 6 ਮੈਂਬਰੀ ਕਮੇਟੀ ਜਿਹੜੀ ਪਿਛਲੇ ਸਾਲ ਸਥਾਪਿਤ ਕੀਤੀ ਗਈ ਉਹਨਾਂ ਦੀਆਂ ਰੈਕਮੈਂਡੇਸ਼ਨ ਦੇ ਵਿੱਚੋਂ ਇੱਕ ਮੇਜਰ ਰੈਕਮੈਂਡੇਸ਼ਨ ਇਹ ਸੀ, ਪਰ ਸਾਡੇ ਟ੍ਰੈਜਰੀ ਬੋਰਡ ਵੱਲੋਂ ਕੀ ਕਿਹਾ ਗਿਆ, ਕਹਿੰਦੇ ਅਸੀਂ ਪਬਲਿਕ ਸਰਵਿਸ ਦੇ ਵਿੱਚ ਪ੍ਰੋਡਕਟੀਵਿਟੀ ਵਾਲਾ ਮੈਜ਼ਰ ਨਹੀਂ ਜੇ ਸਥਾਪਿਤ ਕਰਨਾ, ਵੀ ਉਹ ਕੰਮ ਨਹੀਂ ਕਰਨਾ, ਉਹ ਔਖਾ ਹੋ ਜਾਣਾ। ਅਤੇ ਹੁਣ ਕਈ ਜਿਹੜੇ ਓਬਜ਼ਰਵਰਸ ਨੇ ਉਹਨਾਂ ਦਾ ਇਹ ਮੰਨਣਾ ਕਿ ਤੁਸੀਂ ਹਰ ਥਾਂ ਵੇਖ ਲਓ, ਕੋਈ ਵੀ ਟੀਮ ਵੇਖੋ, ਕੋਈ ਵੀ ਗਰੁੱਪ ਵੇਖੋ, ਕੋਈ ਵੀ ਤੁਸੀਂ ਸਟਾਫ ਵੇਖੋ, ਉਹਦੇ ਵਿੱਚ ਮਾੜੇ ਪਰਫੋਰਮਰਸ ਅਤੇ ਚੰਗੇ ਪਰਫੋਰਮਰਸ ਹੋਣਗੇ। ਅਤੇ ਜੇ ਤੁਸੀਂ ਆਪਣੀ ਟੀਮ ਨੂੰ ਬਿਹਤਰ ਬਣਾਉਣਾ ਤਾਂ ਉਹਦੇ ਲਈ ਇਹ ਬੜਾ ਜ਼ਰੂਰੀ ਆ ਕਿ ਜਿਹੜੇ ਮਾੜੇ ਪਰਫੋਰਮਰਸ ਨੇ ਉਹਨਾਂ ਦੀ ਛਾਂਟੀ ਕੀਤੀ ਜਾਵੇ। ਛਾਂਟੀ ਛੱਡੋ, ਜੇ ਤੁਸੀਂ ਮਾੜੇ ਪਰਫੋਰਮਰਸ ਨੂੰ ਆਈਡੈਂਟੀਫਾਈ ਹੀ ਨਹੀਂ ਕਰ ਰਹੇ ਤਾਂ ਤੁਸੀਂ ਉਹਨਾਂ ਨੂੰ ਉਹ ਮਦਦ ਵੀ ਪ੍ਰਦਾਨ ਨਹੀਂ ਕਰ ਸਕੋਗੇ ਜਿਹਦੇ ਆਧਾਰ 'ਤੇ ਉਹ ਬਿਹਤਰ ਪਰਫੋਰਮਰ ਬਣ ਸਕਣ, ਉਹਨਾਂ ਦੀ ਕਾਰਗੁਜ਼ਾਰੀ ਬਿਹਤਰ ਹੋ ਸਕੇ। ਪਹਿਲਾਂ ਆਈਡੈਂਟੀਫਿਕੇਸ਼ਨ ਤਾਂ ਜ਼ਰੂਰੀ ਆ। ਸੋ 6 ਮੈਂਬਰੀ ਕਮੇਟੀ ਜਿਨ੍ਹਾਂ ਨੇ ਕਈ ਮਹੀਨਿਆਂ ਸਟੱਡੀ ਕਰਕੇ ਰਿਪੋਰਟ ਬਣਾਈ, ਰਿਪੋਰਟ ਬਣਾਉਣੀ ਵੀ ਕੋਈ ਸਸਤਾ ਕੰਮ ਨਹੀਂ ਰਿਹਾ ਹੋਏਗਾ, ਅਤੇ ਉਹਨਾਂ ਨੇ ਇਹ ਕਹਿ ਤਾ ਸੀ ਰਿਪੋਰਟ 'ਚ ਕਿ ਤੁਸੀਂ ਇੱਦਾਂ ਕਰੋ, ਇੱਕ ਨਵਾਂ ਅਫਸਰ ਨਿਯੁਕਤ ਕਰ ਦਿਓ ਜਿਹੜਾ ਕਿ ਜਨਰਲ ਮੈਨੇਜਮੈਂਟ ਅਤੇ ਔਨਗੋਇੰਗ ਰਿਫੋਰਮ ਨੂੰ ਉਹਦੀ ਨਜ਼ਰਸਾਨੀ ਕਰੇਗਾ। ਸਰਕਾਰ ਕਹਿੰਦੀ ਨਹੀਂ, ਨਵਾਂ ਅਫਸਰ ਨਹੀਂ ਅਸੀਂ ਲਾਉਣਾ, ਪਰ ਅਸੀਂ ਨਾਲ ਦੀ ਨਾਲ ਪ੍ਰੋਡਕਟੀਵਿਟੀ ਨੂੰ ਮੈਜ਼ਰ ਕਰਨ ਵਾਲਾ, ਸਰਕਾਰੀ ਮੁਲਾਜ਼ਮਾਂ ਦੀ ਐਫੀਸ਼ੈਂਸੀ ਅਤੇ ਪ੍ਰੋਡਕਟੀਵਿਟੀ ਨੂੰ ਮੈਜ਼ਰ ਕਰਨ ਵਾਲਾ ਕੋਈ ਸਿਸਟਮ ਵੀ ਸਥਾਪਿਤ ਨਹੀਂ ਕਰਨਾ। ਸੋ ਇਹ ਵੀ ਗੱਲ ਕਈਆਂ ਨੂੰ ਰੱਖਦੀ ਆ ਵੀ ਫਿਰ ਉਹ ਰਿਪੋਰਟ ਬਣਾਉਣ ਦਾ ਫਾਇਦਾ ਹੀ ਕੀ ਸੀ, ਫਿਰ ਉਹੀ ਗੱਲ ਆ ਵੀ ਕਾਗਜ਼ਾਂ ਦਾ ਢਿੱਡ ਭਰੀ ਚੱਲੋ, ਕਰਨ ਵਾਲਾ ਕੰਮ ਕੋਈ ਹੋਵੇ ਨਾ। ਇਸੇ ਕਰਕੇ ਜਿਹੜਾ 2026 ਹੈ ਉਹ ਓਵਰਆਲ ਕੈਨੇਡੀਅਨਜ਼ ਵਾਸਤੇ ਵੀ ਅਤੇ ਕੈਨੇਡਾ ਦੀ ਇਹ ਸਰਕਾਰ ਦੇ ਵਾਸਤੇ ਬੜਾ ਕਰੂਸ਼ੀਅਲ ਸਾਲ ਹੋਣ ਵਾਲਾ। ਵਟਸਐਪ 'ਤੇ ਮੈਸੇਜ ਆਇਆ ਕਿ ਛੁੱਟੀਆਂ ਚੱਲਦੀਆਂ, ਕੋਈ ਕਹਿੰਦੇ ਆ ਖਬਰਾਂ ਇੱਦਾਂ ਦੀਆਂ ਕਾਹਨੂੰ ਸੁਣਾਉਂਦੇ ਹੋ। ਹੁਣ ਖਬਰਾਂ ਜੀ ਮੈਂ ਕਿਹੜਾ ਆਪਣੇ ਕੋਲੋਂ ਬਣਾ ਰਿਹਾ ਨਾ, ਕੀ ਕਰੀਏ, ਜਿਹੜੀਆਂ ਗੱਲਾਂ ਅਜੇ ਤਾਂ ਹੋਰ, ਆਈ ਮੀਨ ਦੇਰ ਆਰ ਸੋ ਮੈਨੀ ਅਦਰ ਸਟੋਰੀਜ਼। ਆਫਕੋਰਸ ਸਾਡਾ ਵੀ ਕੋਈ ਮਕਸਦ ਇਹ ਨਹੀਂ ਹੁੰਦਾ ਵੀ ਤੁਹਾਨੂੰ ਆ ਕੇ ਸਵੇਰੇ ਸਵੇਰੇ ਕੋਈ ਇਹੋ ਜਿਹੀਆਂ ਨੈਗੇਟਿਵ ਗੱਲਾਂ ਸੁਣਾਉਣੀਆਂ ਜਾਂ ਕੁਝ ਵੀ, ਪਰ ਜਿਹੜੀਆਂ ਖਬਰਾਂ ਹੈਗੀਆਂ ਉਹ ਤਾਂ ਹੈਗੀਆਂ ਹੀ ਨਾ, ਹੁਣ ਕੀ ਕਰੀਏ। ਐਂਡ ਜਿਹੜੀ ਇਸੇ ਤਰ੍ਹਾਂ ਦੀ ਇੱਕ ਦ ਅਵਰਜ਼ਨ ਟੂ ਟਫ ਕਨਵਰਸੇਸ਼ਨ, ਕਈ ਵਾਰੀ ਸਰਕਾਰਾਂ ਇਹੀ ਤਾਂ ਭਾਲਦੀਆਂ, ਪਿਛਲੇ 10 ਸਾਲਾਂ 'ਚ ਅਨਫੋਰਚੁਨੇਟਲੀ ਇਹੀ ਤਾਂ ਹੁੰਦਾ ਰਿਹਾ। ਜੇ ਬਿਹਤਰੀ ਚਾਹੁੰਦੇ ਹਾਂ ਕਈ ਔਖੀਆਂ ਕਨਵਰਸੇਸ਼ਨ ਕਰਨੀਆਂ ਪੈਣਗੀਆਂ। ਵੀ ਟਰਾਈ ਟੂ ਕੀਪ ਇਟ ਐਜ਼ ਲਾਈਟ ਐਜ਼ ਪੋਸੀਬਲ। ਪਰ ਕੀ ਕਹੇ ਰਹਿਮਾਨ ਜੀ ਦਾ ਮੈਸੇਜ, ਆਈ ਥਿੰਕ ਇਹ ਯਾ ਰਹਿਮਾਨ ਜੀ ਦਾ ਮੈਸੇਜ, ਕੋਈ ਨਹੀਂ ਜੀ, ਹੁਣ ਇੱਕ ਵਟਸਐਪ 'ਤੇ ਹੋਰ ਮੈਸੇਜ ਆ, ਉਹਨੇ ਤਾਂ ਸਮਾਈਲੀ ਜੀ ਭੇਜੇ ਨੇ, ਹੱਸਦੇ ਹੱਸਦੇ ਚਿਹਰੇ ਹੀ ਭੇਜੇ ਨੇ, ਹੱਸਦੇ ਚਿਹਰੇ ਚੰਗੇ ਨੇ, ਪਰ ਹੱਸਣ ਦੇ ਨਾਲ ਨਾਲ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹ ਵੀ ਜ਼ਰੂਰ ਕਰ ਲਈਏ, ਕਿਉਂਕਿ ਇਹਨਾਂ ਦਾ ਸਾਰਿਆਂ ਦਾ ਅਸਰ ਸਾਡੇ ਤੁਹਾਡੇ ਸਾਰਿਆਂ ਦੇ ਉੱਪਰ ਪੈਂਦਾ। ਨਹੀਂ ਤਾਂ ਈਜ਼ੀ ਆ ਕੇ ਹਾਸਾ ਰੱਠਾ ਕਰਕੇ ਚੁਟਕਲੇ ਸੁਣਾ ਕੇ ਚਲੇ ਜਾਂਦੇ ਆ ਜੀ, ਪਰ ਮੈਂਡੇਟ ਉਹ ਨਹੀਂ ਹੈ, ਸੋ ਵੀ ਹੈਵ ਟੂ ਸਟਿਕ ਟੂ ਦ ਮੈਂਡੇਟ ਐਜ਼ ਵੈਲ। ਅੱਛਾ, ਬਾਕੀ ਐਂ ਕਰਦੇ ਹਾਂ ਯਾਰ, ਜਿਹੜੀ ਇੱਕੋ ਖਬਰ ਹੈ ਫਿਰ ਨਾ ਉੱਥੇ ਹੀ ਗੱਲ ਆ ਜਾਂਦੀ ਆ, ਬੀ ਸੀ ਦੀ ਸਰਕਾਰ ਵੱਲੋਂ ਇੱਕ ਅਸੈਸਮੈਂਟ ਰਿਲੀਜ਼ ਕੀਤੀ ਗਈ ਆ, ਇੱਕ ਰਿਪੋਰਟ ਆ ਕਿ ਸੰਨ 1700 ਦੇ ਵਿੱਚ, ਮਤਲਬ ਕਿ ਹੁਣ ਤੋਂ 325 ਸਾਲ ਪਹਿਲਾਂ, ਬੀ ਸੀ ਦੇ ਵਿੱਚ 9.0 ਦੀ ਤੀਬਰਤਾ ਵਾਲਾ ਅਰਥਕੁਏਕ ਆਇਆ ਸੀ, ਅਤੇ ਜੇ ਕਿਤੇ ਉਸ ਤਰ੍ਹਾਂ ਦਾ ਅਰਥਕੁਏਕ ਦੁਬਾਰਾ ਤੋਂ ਆ ਜਾਂਦਾ ਤਾਂ ਉਹਦੇ ਨਾਲ 10,000 ਇੰਜਰੀਜ਼, 3400 ਤੋਂ ਵੀ ਵੱਧ ਡੈਥਸ ਹੋਣਗੀਆਂ, 18,000 ਬਿਲਡਿੰਗਸ ਡਿਸਟਰੋਏ ਹੋਣਗੀਆਂ, 10,000 ਬਿਲਡਿੰਗਸ ਦਾ ਐਕਸਟੈਂਸਿਵ ਡੈਮੇਜ ਹੋਏਗਾ, ਜੋ ਕਿ ਟੋਟਲ $128 billion ਦਾ ਐਸਟੀਮੇਟਿਡ ਡੈਮੇਜ ਹੋਏਗਾ, ਇਹ ਤੋਂ ਵੱਧ ਹੀ ਹੋਣਾ। ਇਹ ਜਿਹੜਾ ਅਨੈਲਿਸਿਸ ਹੈ ਇਹ ਹੁਣ ਮੈਂ ਆਪਣੇ ਕੋਲੋਂ ਨਹੀਂ ਕੀਤਾ, ਇਹ ਬੀ ਸੀ ਡਿਜ਼ਾਸਟਰ ਐਂਡ ਕਲਾਈਮੇਟ ਰਿਸਕ ਅਸੈਸਮੈਂਟ ਉਹਦੀ ਰਿਪੋਰਟ ਹੈ ਇਹ। ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਸਭ ਤੋਂ ਵੱਡਾ ਡੈਮੇਜ ਹੋਏਗਾ ਉਹ ਵੈਨਕੂਵਰ ਆਈਲੈਂਡ, ਅਤੇ ਜਿਹੜਾ 20 ਕਿਲੋਮੀਟਰ ਦਾ ਰੇਡੀਅਸ ਹੈਗਾ ਵੈਨਕੂਵਰ ਮੇਨਲੈਂਡ ਦਾ, ਅਲੋਂਗ ਦਾ ਮੇਨਲੈਂਡ ਜੋ ਕਿ US ਬਾਰਡਰ ਤੋਂ ਸਨਸ਼ਾਈਨ ਕੋਸਟ ਤੱਕ ਦਾ ਏਰੀਆ ਕਵਰ ਕਰਦਾ, ਉੱਥੇ ਸਭ ਤੋਂ ਵੱਧ ਡੈਮੇਜ ਹੋਏਗਾ। ਐਂਡ ਲਾਈਕ ਆਈ ਆਲਰੇਡੀ ਸੈਡ ਕਿ ਰਿਪੋਰਟ ਦਾ ਰਿਪੋਰਟ ਮੁਤਾਬਕ ਇਸ ਪੱਧਰ ਦਾ ਅਰਥਕੁਏਕ ਲਾਸਟ ਟਾਈਮ ਸੰਨ 1700 ਦੇ ਵਿੱਚ ਆਇਆ ਸੀ। ਹੁਣ ਇਹ ਗੱਲ ਇਸ ਕਰਕੇ ਕਰਨੀ ਜ਼ਰੂਰੀ ਆ ਕਿ ਇਹਦੇ ਨਾਲ ਜੁੜੀ ਜਿਹੜੀ ਤੁਹਾਡੀ ਐਮਰਜੈਂਸੀ ਪ੍ਰਪੇਅਰਡਨੈਸ ਆ ਉਹ ਕਿਹੋ ਜਿਹੀ ਹੈ, ਕੀ ਤੁਹਾਡੇ ਐਮਰਜੈਂਸੀ ਕਿੱਟ ਹੈਗੀ ਆ ਘਰੇ, ਕੀ ਤੁਹਾਡਾ ਫੈਮਿਲੀ ਦਾ ਕੋਈ ਐਮਰਜੈਂਸੀ ਪਲਾਨ ਹੈ ਕਿ ਜੇ ਖੁਦਾ ਨਾ ਖਾਸਤਾ ਰੱਬ ਨਾ ਕਰੇ ਕਿ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਆ ਤਾਂ ਕਿਹਨੇ ਕਿਹਨੇ ਕੀ ਕੁਝ ਕਰਨਾ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਕੋਲ ਕਿੱਥੇ ਕਿੱਥੇ ਸਟੋਰਡ ਹੋਣੀਆਂ ਚਾਹੀਦੀਆਂ ਨੇ, ਜਿਹੜੀਆਂ ਰੈਗੂਲਰ ਮੈਡੀਕੇਸ਼ਨਸ ਦੇ ਕੋਈ ਫੈਮਿਲੀ ਮੈਂਬਰਸ ਹੈਗੇ ਨੇ ਉਹਨਾਂ ਦੀਆਂ ਦਵਾਈਆਂ ਦਾ ਕਿੰਨਾ ਕੁ ਸਟੋਕ ਹੈ ਤੁਹਾਡੇ ਕੋਲ, ਘਰ ਪਾਣੀ ਕਿੰਨਾ ਕੁ ਪਿਆ, ਅਤੇ ਸੁੱਕਾ ਰਾਸ਼ਨ ਖਾਣ ਪੀਣ ਵਾਸਤੇ ਜਿਹੜਾ ਕਿ ਲੰਬੇ ਸਮੇਂ ਤੱਕ ਜਿਹਦੀ ਸ਼ੈਲਫ ਲਾਈਫ ਜ਼ਿਆਦਾ ਹੁੰਦੀ ਆ, ਉਹੋ ਜਿਹਾ ਫੂਡ ਕਿੱਥੇ ਪਿਆ, ਕਿਹੜੀਆਂ ਕਿਹੜੀਆਂ ਥਾਵਾਂ 'ਤੇ ਪਿਆ ਘਰ 'ਚ। ਇਟ ਸ਼ੁੱਡ ਨੋਟ ਜਸਟ ਬੀ ਇਨ ਵਨ ਪਲੇਸ। ਜਿਹੜੀ ਤੁਹਾਡੀ ਇਸ ਤਰ੍ਹਾਂ ਦੀ ਐਮਰਜੈਂਸੀ ਪ੍ਰਪੇਅਰਡਨੈਸ ਆ ਉਹ ਕਿਸ ਲੈਵਲ ਦੀ ਹੈ, ਕਿਸ ਪੱਧਰ ਦੀ ਹੈ, ਘਰ ਦੇ ਵਿੱਚ ਕੀ ਤੁਹਾਡੇ ਕੋਲ ਫਾਇਰ ਐਕਸਟਿੰਗੁਇਸ਼ਰਸ ਹੈਗੇ ਨੇ। ਸੋ ਉਹਦੇ ਨਾਲ ਜੁੜੀ ਜਿਹੜੀ ਸਾਰੀ ਤਿਆਰੀ ਆ ਉਹ ਕਰਨੀ ਬੜੀ ਲਾਜ਼ਮੀ ਆ। ਅਤੇ ਆਈ ਥਿੰਕ ਸਰਕਾਰ ਦਾ ਵੀ ਮਕਸਦ ਇਹੋ ਹੋਇਆ ਕਰਦਾ ਕਿ ਜਿਹੜਾ ਜਿਹੜੀਆਂ ਰਿਪੋਰਟਾਂ ਨੇ ਇਹ ਇਸੇ ਕਰਕੇ ਉਹਨਾਂ ਵੱਲੋਂ ਜਨਤਕ ਵੀ ਕੀਤੀਆਂ ਜਾਂਦੀਆਂ ਨੇ। ਆਫਕੋਰਸ ਇਹਦਾ ਹੁਣ ਦੂਜਾ ਪਹਿਲੂ ਇਹ ਵੀ ਆ ਕਿ ਸਰਕਾਰ ਦੀ ਆਪਣੀ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਸਰਕਾਰ ਆਪਣੇ ਲੈਵਲ 'ਤੇ ਕੀ ਕੁਝ ਕਰੇਗੀ, ਕਿਉਂਕਿ ਜਿਵੇਂ ਪਿਛਲੇ ਸਾਲ BC ਦੀ ਸਰਕਾਰ ਨੇ ਹੀ ਫਲੱਡਸ ਨਾਲ ਸੰਬੰਧਿਤ ਇੱਕ ਰਿਪੋਰਟ 'ਤੇ ਬਣਾ ਲਈ ਕਿ ਜੀ ਅਸੀਂ ਫਲੱਡਸ ਨੂੰ ਮਿਟੀਗੇਟ ਕਰਨ ਲਈ ਕੀ ਕੁਝ ਕਰਨਾ, ਇੱਥੇ ਆਹ ਕਰਨ ਦੀ ਲੋੜ ਆ, ਉੱਥੇ ਆਹ ਕਰਨ ਦੀ ਲੋੜ ਆ, ਆਹ ਕਦਮ ਚੁੱਕੀਏ, ਆਹ ਕਦਮ ਚੁੱਕੀਏ। ਪਰ ਜਦੋਂ ਵਾਰੀ ਆਈ ਉਸ ਪਲਾਨ ਨੂੰ ਫੰਡਿੰਗ ਪ੍ਰਦਾਨ ਕਰਨ ਦੀ, ਫਿਰ ਝੱਗਾ ਚੱਕਦਾ ਵੀ ਸਾਡੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ, ਅਸੀਂ ਤਾਂ ਬੜੇ ਡੈਫੀਸਿਟ 'ਚ ਹਾਂ। ਸੋ ਰਿਪੋਰਟਾਂ ਬਣਾ ਕੇ ਕਾਗਜ਼ਾਂ ਦਾ ਢਿੱਡ ਭਰ ਲਿਆ ਗਿਆ, ਪਰ ਜਦੋਂ ਹੁਣ ਦੁਬਾਰਾ ਤੋਂ ਆ ਪਿਛਲੇ ਹਫ਼ਤੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਭਾਰੀ ਬਾਰਿਸ਼ ਹੋਈ ਆ, ਜਦੋਂ ਲੋੜ ਪਈ ਉਹਨਾਂ ਕਾਗਜ਼ਾਂ ਦੇ ਵਿੱਚ ਲਿਖੀਆਂ ਰੈਕਮੈਂਡੇਸ਼ਨਸ ਦੀ ਕਿ ਜੇ ਆਹ ਕਰ ਲਿਆ ਹੁੰਦਾ ਤਾਂ ਸ਼ਾਇਦ ਆਹ ਨੁਕਸਾਨ ਬਚ ਜਾਂਦਾ, ਜੇ ਇੱਦਾਂ ਕਰ ਲਿਆ ਹੁੰਦਾ ਜੋ ਕਿ ਆਈਡੈਂਟੀਫਾਈ ਕਰ ਲਿਆ ਗਿਆ ਸੀ ਤਾਂ ਆਹ ਪ੍ਰੋਬਲਮ ਤੋਂ ਸ਼ਾਇਦ ਇਹਦਾ ਇੰਪੈਕਟ ਇੰਨਾ ਨਾ ਹੁੰਦਾ, ਤਾਂ ਫਿਰ ਉਹੀ ਡਿਸਕਸ਼ਨ ਤੁਰ ਪਈ ਕਿ ਰਿਪੋਰਟ ਤਾਂ ਬਣ ਗਈ ਪਰ ਉਹਦੇ ਉੱਪਰ ਕੀਤਾ ਕੀ ਗਿਆ। ਇਸ ਕਰਕੇ ਆਈ ਥਿੰਕ ਇਟ ਅਗੇਨ ਟਾਈਜ਼ ਬੈਕ ਟੂ ਵਟ ਵੀ ਵਰ ਟਾਕਿੰਗ ਅਬਾਊਟ, ਕਿ ਜਿਹੜੀਆਂ ਇਹ ਗੱਲਾਂ ਨੇ ਇਹਨਾਂ ਨੂੰ ਇਸ ਕਰਕੇ ਡਿਸਕਸ ਕਰਨਾ ਜ਼ਰੂਰੀ ਆ ਤਾਂ ਕਿ ਜਿਹੜੇ ਉਹ ਸਵਾਲ ਨੇ, ਜਿਹੜੇ ਉਹ ਡਿਮਾਂਡ ਆ, ਅਕਾਊਂਟੇਬਿਲਿਟੀ ਆ, ਉਹ ਬਣੀ ਰਹੇ। ਵਟਸਐਪ 'ਤੇ ਇੱਕ ਮੈਸੇਜ ਆ, ਕਹਿੰਦੇ ਚੌਕੀਦਾਰ ਦਾ ਕੰਮ ਹੁੰਦਾ ਹੌਕਾ ਦੇਣਾ, ਨਾ ਕਿ ਕਿਸੇ ਦੀ ਨੀਂਦ ਖਰਾਬ ਕਰਨਾ, ਬਲਕਿ ਉਸਦੇ ਹੌਕੇ ਨਾਲ ਬਾਕੀ ਚੈਨ ਨਾਲ ਸੌਂਦੇ ਨੇ। ਮਿਹਰਬਾਨੀ, ਥੈਂਕ ਯੂ ਜੀ, ਵਟਸਐਪ 'ਤੇ ਮੈਸੇਜ ਸਾਨੂੰ ਭੇਜਿਆ ਗਿਆ। ਅਤੇ ਇੱਕ ਹੋਰ ਵਟਸਐਪ 'ਤੇ ਮੈਸੇਜ, ਕਹਿੰਦੇ ਇਹ ਨੈਗੇਟਿਵ ਟੋਕ ਨਹੀਂ, ਅਵੇਅਰਨੈਸ ਆ। ਕਹਿੰਦੇ ਯੂ ਆਰ ਡੂਇੰਗ ਅ ਰੀਲੀ ਗੁੱਡ ਜੋਬ, ਸਾਡੀ ਬਿਜ਼ੀ ਲਾਈਫ 'ਚ ਨਿਊਜ਼ ਦਿੰਦੇ ਹੋ, ਧੰਨਵਾਦ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਐਂਡ ਆਈ ਐਮ ਸ਼ੋਰ ਕਿ ਰਹਿਮਾਨ ਜੀ ਦਾ ਵੀ ਮਕਸਦ ਅਜਿਹਾ ਨਹੀਂ ਸੀ ਕਿ ਇੱਦਾਂ ਨੈਗੇਟਿਵਲੀ ਪੁਆਇੰਟ ਆਊਟ ਕਰਨਾ, ਪਰ ਆਈ ਨੋ ਕਈ ਵਾਰੀ ਓਵਰਵੈਲਮਿੰਗ ਹੋ ਜਾਂਦਾ ਸਾਰੀਆਂ ਨੈਗੇਟਿਵ ਖਬਰਾਂ ਸੁਣਨਾ, ਸੁਣਨਾ ਔਖਾ, ਸੋਚੋ ਸੁਣਾਉਣ ਵਾਲੇ 'ਤੇ ਕਈ ਵਾਰੀ ਕੀ ਬੀਤਦੀ ਆ। ਉਹ ਤੋਂ ਵੀ ਅੱਗੇ ਜਿਹਦੇ ਉੱਪਰ ਬੀਤਦੀ ਹੈ, ਜਿਹੜਾ ਹੰਡਾਉਂਦਾ, ਉਹਨਾਂ ਨਾ ਉਹਨਾਂ ਉਸ ਇਨਐਕਸ਼ਨ ਦਾ ਨਤੀਜਾ ਉਹਦੇ ਉੱਪਰ ਕੀ ਬੀਤਦੀ ਆ, ਇਹ ਸੋਚੀਏ। ਲੈਵਲਸ ਨੇ ਨਾ ਸਾਰੇ, ਸੁਣਨ ਵਾਲੇ ਵਾਸਤੇ ਔਖਾ, ਸੁਣਾਉਣ ਵਾਲੇ ਵਾਸਤੇ ਔਖਾ, ਪਰ ਜਿਹਦੇ ਉੱਪਰ ਬੀਤਦੀ ਆ ਉਹਦੇ ਲਈ ਸਭ ਤੋਂ ਜ਼ਿਆਦਾ ਔਖਾ। ਜਿਵੇਂ ਕਿ ਅਸੀਂ ਐਡਮਿੰਟਨ ਦੇ ਵਿੱਚ ਵੇਖਿਆ ਇਸ ਹਫ਼ਤੇ, 8 ਘੰਟੇ ਐਡਮਿੰਟਨ ਦੇ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਇੰਤਜ਼ਾਰ ਕਰਨ ਤੋਂ ਬਾਅਦ ਦੇਖਭਾਲ ਨਾ ਮਿਲਣ ਕਰਕੇ ਪਰਿਵਾਰ ਦਾ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ 44 ਸਾਲਾਂ ਦੇ ਇੱਕ ਪੇਸ਼ੈਂਟ ਦੀ ਮੌਤ ਹੋ ਗਈ ਆ, 3 ਜਣਿਆਂ ਦਾ ਪਿਤਾ ਸੀ ਵਿਅਕਤੀ। ਸੋ ਬੜੀ ਆਪਣੇ ਆਪ ਦੇ ਵਿੱਚ ਬੜੀ ਇੱਕ ਦਰਦਨਾਕ ਸਟੋਰੀ ਆ ਉਹ। ਸੋ ਟੂ ਵਟ ਆਈ ਵਾਸ ਸੇਇੰਗ ਕਿ ਯੂ ਨੋ, ਜਿਹਦੇ ਸੁਣਨ ਵਾਲੇ ਲਈ ਔਖਾ, ਸੁਣਾਉਣ ਵਾਲੇ ਲਈ ਔਖਾ, ਪਰ ਸਭ ਤੋਂ ਵੱਧ ਔਖਾ ਉਸ ਵਿਅਕਤੀ ਲਈ ਜਿਹੜਾ ਕਿ ਇਹਨਾਂ ਸਥਿਤੀਆਂ ਨੂੰ ਹੰਡਾਉਂਦਾ। ਪ੍ਰਸ਼ਾਂਤ ਸ਼੍ਰੀ ਕੁਮਾਰ, ਦਾ 44 ਈਅਰ ਓਲਡ, 22 ਦਸੰਬਰ ਨੂੰ ਐਡਮਿੰਟਨ ਦੇ ਵਿੱਚ ਜਿਹਨਾਂ ਦੀ ਮੌਤ ਹੋਈ ਆ। ਮੈਨੂੰ ਪਤਾ ਕਿ ਪਿਛਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਬੜੀ ਵਿਸਥਾਰ ਡਿਸਕਸ਼ਨ ਹੋਈ ਹੈ। ਪਰਿਵਾਰ ਦਾ ਹੁਣ ਇਹ ਕਹਿਣਾ, ਕਹਿੰਦੇ ਅਸੀਂ ਆਪਣੀਆਂ ਲੀਗਲ ਆਪਸ਼ਨਸ ਐਕਸਪਲੋਰ ਕਰਦੇ ਪਏ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ, ਕਿਉਂਕਿ ਸਾਨੂੰ ਜਸਟਿਸ ਚਾਹੀਦਾ। ਸਰਕਾਰ ਨੇ ਕਿਹਾ ਕਿ ਜੀ ਅਸੀਂ ਇਨਵੈਸਟੀਗੇਸ਼ਨ ਇਹਦੇ ਵਿੱਚ ਲਾਂਚ ਕਰ ਦਿੱਤੀ ਹੋਈ ਆ, ਪਰ ਪਰਿਵਾਰ ਦਾ ਇਹ ਕਹਿਣਾ ਵੀ ਇਨਵੈਸਟੀਗੇਸ਼ਨਾਂ ਦੇ ਵਿੱਚੋਂ ਕੁਝ ਵੀ ਨਹੀਂ ਹੋਣਾ, ਉਹੀ ਕਾਗਜ਼ਾਂ ਦੇ ਢਿੱਡ ਭਰ ਦਿੱਤੇ ਜਾਣੇ ਨੇ। ਯਾ ਇੱਧਰ ਵਟਸਐਪ 'ਤੇ ਮੈਸੇਜ ਆਇਆ, ਕਹਿੰਦੇ ਵਾਸੂ ਜੀ ਕੱਲ੍ਹ ਇਸ ਸਾਰੀ ਸਟੋਰੀ ਬਾਰੇ ਗੱਲ ਕਰਦੇ ਭਾਵੁਕ ਹੋ ਗਏ ਸੀ। ਭਾਵੁਕ ਹੋ ਜਾਂਦਾ ਜੀ ਬੰਦਾ, ਤੁਸੀਂ ਵੀਡੀਓ ਦੇਖੋ, ਉਹ ਯੂ ਵਾਚ ਦਾ ਵੀਡੀਓ ਆਫ ਦ ਵਾਈਫ, ਉਹਨਾਂ ਬੱਚਿਆਂ ਦਾ ਸੋਚੋ ਉਹਨਾਂ 'ਤੇ ਕੀ ਬੀਤਦੀ ਆ। ਸੋ ਅਗੇਨ ਇਟ ਟੇਕਸ ਮੀ ਬੈਕ ਟੂ ਦ ਸੇਮ ਪੁਆਇੰਟ, ਸੁਣਾਉਣ ਵਾਲੇ ਲਈ ਔਖਾ, ਸੁਣਨ ਵਾਲੇ ਲਈ ਔਖਾ, ਸਭ ਤੋਂ ਔਖਾ ਜਿਹਨੇ ਹੰਢਾਈ ਆ ਉਹ ਭੀੜ, ਭਾਵੇਂ ਇੱਥੇ ਹੜ੍ਹ ਆਏ ਹੋਣ, ਭਾਵੇਂ ਕੋਈ ਹੋਰ ਬਿਪਤਾ ਵਾਪਰੀ ਹੋਵੇ, ਭਾਵੇਂ ਕਿਸੇ ਦੀ ਨੌਕਰੀ ਜਾਂਦੀ ਲੱਗੀ ਹੋਵੇ, ਕਿਤੇ ਜੋਬ ਕੱਟਸ ਹੋ ਗਏ ਹੋਣ, ਭਾਵੇਂ ਰਿਚਮੰਡ ਦੇ ਵਿੱਚ ਜਿਹੜੇ ਪ੍ਰੋਪਰਟੀ ਓਨਰਸ ਨੂੰ ਹੁਣ ਇਹ ਨਹੀਂ ਸਮਝ ਆ ਰਹੀ ਵੀ ਸਾਡੀ ਜ਼ਮੀਨ ਦੇ ਉੱਪਰ ਸਾਡਾ ਹੱਕ ਹੈ ਵੀ ਕਿ ਨਹੀਂ, ਅਤੇ ਜਿਹਦੇ ਕਰਕੇ ਉਸੇ ਤਰ੍ਹਾਂ ਦਾ ਖਤਰੇ ਦਾ ਬੱਦਲ ਬਾਕੀ ਦੇ ਪ੍ਰੋਪਰਟੀ ਓਨਰਸ ਦੇ ਮਨਾਂ ਦੇ ਉੱਪਰ ਬਣਿਆ ਹੋਇਆ। ਸੁਣਨ ਵਾਲੇ ਲਈ ਔਖਾ, ਸੁਣਾਉਣ ਵਾਲੇ ਲਈ ਔਖਾ, ਸਭ ਤੋਂ ਔਖਾ ਉਸ ਬੰਦੇ ਲਈ ਜਿਹੜਾ ਇਹਨੂੰ ਹੰਢਾ ਰਿਹਾ ਅਤੇ ਜਿਹਨੂੰ ਉਸ ਇਨ ਮੈਨੀ ਕੇਸਿਸ ਉਸ ਦਰਦ ਦੇ ਨਾਲ ਫਿਰ ਸਾਰੀ ਜ਼ਿੰਦਗੀ ਜਿਉਣਾ ਪੈਣਾ। ਪ੍ਰੋਪਰਟੀ ਦੇ ਉੱਪਰ ਤੁਹਾਡਾ ਹੱਕ ਹੈ ਜਾਂ ਨਹੀਂ, ਉਹਦਾ ਨਿਪਟਾਰਾ ਹੋ ਜਾਏਗਾ। ਹੜ੍ਹ ਕਰਕੇ ਜਿਹੜਾ ਕੋਈ ਨੁਕਸਾਨ ਹੋਇਆ ਪ੍ਰੋਪਰਟੀ ਦਾ, ਉਹਦੀ ਭਰਪਾਈ ਹੋ ਜਾਏਗੀ, ਦੁਬਾਰਾ ਤੋਂ ਬਣ ਜਾਏਗਾ। ਹਮ ਤੋ ਕਿਆ ਹੈ ਵੋ ਫਰਿਸ਼ਤੋਂ ਕੋ ਆਜ਼ਮਾਤਾ ਹੈ, ਬਣਾ ਕੇ ਹਮਕੋ ਮਿਟਾਤਾ ਹੈ ਫਿਰ ਬਣਾਤਾ ਹੈ, ਆਦਮੀ ਟੂਟ ਕੇ 100 ਵਾਰ ਜੁੜਾ ਹੈ ਯਾਰੋ। ਪਰ ਜਿਹਨੇ ਆਪਣਾ ਪਰਿਵਾਰਕ ਜੀ ਗਵਾ ਦਿੱਤਾ, ਉਹਦੀ ਭਰਪਾਈ ਕਦੇ ਨਹੀਂ ਹੋਣੀ। ਦੇਰ ਆਰ ਸਮ ਥਿੰਗਸ ਯੂ ਕੈਨ ਨੋਟ ਕੰਪਨਸੇਟ ਫੋਰ ਇਟ, ਨੈਵਰ ਐਵਰ। ਸੋ ਇਸ ਕਰਕੇ ਹੰਢਾਉਣ, ਜਿਹਨੇ ਹੰਢਾਇਆ ਉਹਦੇ ਲਈ ਸਭ ਤੋਂ ਜ਼ਿਆਦਾ ਮੁਸ਼ਕਲ ਆ।